ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਬਿਖਿਆ ਮਹਿ ਕਿਨ ਹੀ ਤ੍ਰਿਪਤ ਨਾ ਪਾਈ। ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾ ਕੀ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਘੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁਕੈ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ। ਸੂਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਆਪ ਜੀ ਹਾਜ਼ਰੀ ਭਰ ਰਹੇ ਹੋ। ਰੋਜ਼ਾਨਾ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਦੀ ਦਾਤ ਬਖਸ਼ਦੇ ਨੇ, ਉਸ ਦੀ ਵਿਚਾਰ ਆਪ ਜੀ ਸਰਵਣ ਕਰ ਦੇਖੋ। ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੋ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਧਨਾਸਰੀ ਰਾਗ ਵਿੱਚ ਦਰਜ ਨੇ ਔਰ ਇਸ ਸ਼ਬਦ ਦੇ ਅੰਦਰ ਮਨੁੱਖ ਦੇ ਅੰਦਰ ਜੀ ਦੋ ਤੀਬਰ ਇੱਛਾ ਹੈ, ਜਿਸ ਨੂੰ ਆਪਾਂ ਤ੍ਰਿਸ਼ਨਾ ਸ਼ਬਦ ਵੀ ਵਰਤਨੇ ਗਾ। ਉਸ ਦੇ ਸੰਬੰਧ ਵਿੱਚ ਦੱਸਿਆ ਹੈ ਕਿ ਕਿਸ ਕਿਸ ਇਨਸਾਨ ਨੂੰ ਕਿਸ ਕਿਸ ਰੂਪ ਦੇ ਵਿੱਚ ਇਹ ਵਿਆਪ ਰਹੀ ਹੈ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ, ਵੱਡੇ ਵੱਡੇ ਜੋ ਜ਼ਿਮੀਂਦਾਰ ਜਾਗੀਰਦਾਰ ਨੇ ਉਹਨਾਂ ਨੂੰ ਜੀਵ ਦੇ ਚਸਕੇ ਕਰਕੇ ਅਨੇਕਾਂ ਤਰ੍ਹਾਂ ਦੇ ਭੋਜਨ ਖਾਣ ਵਾਲੇ ਪਕਵਾਨ ਖਾਣ ਵਾਲਿਆਂ ਨੂੰ, ਤਨ ਦੀ ਸਪਰਸ਼ਤਾ ਲਈ ਕਾਮ ਵਿੱਚ ਪੀੜਿਤ ਹੋਏ ਲੋਕਾਂ ਨੂੰ, ਇਹ ਤ੍ਰਿਸ਼ਨਾ ਅਨੇਕਾਂ ਰੂਪਾਂ ਦੇ ਵਿੱਚ ਇਨਸਾਨੀਅਤ ਨੂੰ ਵਿਆਪ ਰਹੀ ਹੈ ਅਤੇ ਇਸ ਦਾ ਹੱਲ, ਇਸ ਦਾ ਇਲਾਜ ਸਿਰਫ ਇੱਕੋ ਹੈ, ਉਹ ਜੋ ਪਰਮਾਤਮਾ ਦੇ ਸੰਤ ਜਨਾਂ ਨੂੰ ਪਰਮਾਤਮਾ ਨੇ ਸੁੱਖ ਸਹਿਜ ਆਨੰਦ ਦੀ ਦਾਤ ਦਿੱਤੀ ਹੈ, ਅਤੇ ਉਹ ਦਾਤ ਪਰਮੇਸ਼ਵਰ ਦੇ ਅਮੋਲਕ ਨਾਮ ਵਿੱਚੋਂ ਮਿਲਦੀ ਹੈ, ਅਤੇ ਨਾਮ ਦਾ ਦਾਤਾ ਸਮਰੱਥ ਸਤਿਗੁਰੂ ਹੈ। ਇਹ ਅੱਜ ਦੇ ਇਸ ਅੰਮ੍ਰਿਤ ਬਚਨ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਦੇਸ਼ ਪ੍ਰਦੇਸ਼ ਵਿੱਚ ਬੈਠ ਆਪਣੇ ਘਰਾਂ ਵਿੱਚ ਸਤਿਗੁਰੂ ਜੀ ਦੇ ਇਸ ਅਸਥਾਨ ਤੋਂ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਆਪ ਜੀ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਮਨ ਦਾ ਟਿਕਾ ਬਖਸ਼ੋ, ਪ੍ਰੇਮ ਭਾਵਨਾ ਦੀ ਦਾਤ ਬਖਸ਼ੋ, ਆਪ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਰਾਗ ਧਨਾਸਰੀ ਹੈ ਅਤੇ ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕੀਤਾ ਹੈ।
ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁਝੀ।
ਸਤਿਗੁਰੂ ਜੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਇਹਨਾਂ ਅੰਮ੍ਰਿਤ ਬਚਨਾਂ ਨਾਲ ਕਰਦੇ ਨੇ। ਵੱਡੇ ਵੱਡੇ ਰਾਜਨ ਅਰ ਭੂਮਨ, ਵੱਡੇ ਦਾ ਲਫ਼ਜ਼ੀ ਅਰਥ ਅਸੀਂ ਸਾਰੇ ਜਾਣਦੇ ਹਾਂ, ਸਾਡੀ ਆਮ ਬੋਲਚਾਲ ਵਿੱਚ ਲਫ਼ਜ਼ ਵਰਤਿਆ ਜਾਂਦਾ ਕਿ ਬਹੁਤ ਉੱਚੇ ਬਹੁਤ ਵੱਡੇ, ਅਤੇ ਮਹਾਰਾਜ ਕਹਿੰਦੇ ਨੇ ਵੱਡਿਆਂ ਤੋਂ ਵੀ ਵੱਡੇ। ਵੱਡੇ ਵੱਡੇ ਰਾਜਨ ਅਰ ਭੂਮਨ, ਰਾਜਨ ਦਾ ਲਫ਼ਜ਼ੀ ਅਰਥ ਅਸੀਂ ਰਾਜੇ ਕਰਾਂਗੇ ਮਹਾਰਾਜੇ ਕਰਾਂਗੇ, ਰਾਜਿਆਂ ਦੇ ਮਹਾਰਾਜਿਆਂ ਦੇ ਮਹਾਰਾਜੇ, ਵੱਡੇ ਵੱਡੇ ਜਿਹੜੇ ਰਾਜੇ ਨੇ, ਅਰ ਦਾ ਅਰਥ ਅਤੇ, ਇਹਨਾਂ ਰਾਜਿਆਂ ਤੋਂ ਇਲਾਵਾ ਹੋਰ ਜਿਹੜੇ ਨੇ ਭੂਮਨ, ਜਿਹੜਾ ਭੂਮੀ ਦਾ ਮਾਲਕ ਹੈ, ਜਿਹੜਾ ਜਾਗੀਰਦਾਰ ਹੈ, ਜਿਹੜਾ ਜ਼ਮੀਨ ਦਾ ਮਾਲਕ ਹੈ, ਮਹਾਰਾਜ ਬਚਨ ਕਰ ਰਹੇ ਨੇ ਵੱਡੇ ਵੱਡੇ ਰਾਜਨ ਅਰ ਭੂਮਨ, ਵੱਡੇ ਵੱਡੇ ਰਾਜੇ ਔਰ ਬਹੁਤ ਸਾਰੀਆਂ ਜ਼ਮੀਨਾਂ ਦੇ ਮਾਲਕ ਜ਼ਿਮੀਂਦਾਰ, ਬਹੁਤ ਜ਼ਿਆਦਾ ਭੂਮੀ ਦੇ ਮਾਲਕ ਭੂਮੀਏ, ਬਹੁਤ ਵੱਡੀਆਂ ਵੱਡੀਆਂ ਜਾਗੀਰਾਂ ਦੇ ਜਿਹੜੇ ਮਾਲਕ ਨੇ, ਮਹਾਰਾਜ ਕਹਿੰਦੇ ਨੇ ਇਹਨਾਂ ਬੰਦਿਆਂ ਦੇ ਅੰਦਰ ਦੀ ਤ੍ਰਿਸ਼ਨਾ ਬੁੱਝੀ ਨਹੀਂ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਤਾਂ ਕਿ ਦਾ ਅਰਥ ਹੈ ਉਹਨਾਂ ਦੀ, ਤ੍ਰਿਸ਼ਨ ਦਾ ਲਫ਼ਜ਼ੀ ਅਰਥ ਵੈਸੇ ਹੈ ਕਿ ਕਿਸੇ ਚੀਜ਼ ਦੀ ਪ੍ਰਾਪਤੀ ਲਈ ਅੰਦਰ ਤੀਬਰ ਇੱਛਾ ਪੈਦਾ ਹੋ ਜਾਣੀ। ਵੈਸੇ ਤ੍ਰਿਸ਼ਨਾ ਦਾ ਪਿਛੋਕੜ ਸੰਸਕ੍ਰਿਤ ਸ਼ਬਦ ਨਾਲ ਹੈ, ਇਹਦਾ ਅਰਥ ਤ੍ਰਿਖਾ ਨਾਲ, ਪਿਆਸ ਨਾਲ, ਤ੍ਰੇਹ ਨਾਲ ਵੀ ਕੀਤਾ ਜਾਂਦਾ ਹੈ, ਪਰ ਸਿੱਧੇ ਅਰਥ ਇਹ ਨੇ ਕਿ ਕਿਸੇ ਚੀਜ਼ ਦੀ ਪ੍ਰਾਪਤੀ ਲਈ ਅੰਦਰ ਪ੍ਰਬਲ ਇੱਛਾ ਪੈਦਾ ਹੋ ਜਾਣੀ, ਤੀਬਰ ਵੇਗ ਪੈਦਾ ਹੋ ਜਾਣਾ, ਉਸ ਚੀਜ਼ ਨੂੰ ਪ੍ਰਾਪਤ ਕਰਨ ਦੀ ਦਿਨ ਰਾਤ ਇੱਕ ਲਟਕ ਲੱਗ ਜਾਣੀ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜ਼ਮੀਂਦਾਰ, ਵੱਡੇ ਵੱਡੇ ਜਾਗੀਰਦਾਰ, ਤਾਂ ਕਿ ਤ੍ਰਿਸ਼ਨ ਨਾ ਬੁੱਝੀ ਉਹਨਾਂ ਲੋਕਾਂ ਦੇ ਅੰਦਰ ਦੀ ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ, ਬਹੁ ਵਿਸਤਾਰ ਕਰਨ ਦੀ ਤ੍ਰਿਸ਼ਨਾ ਹੈ, ਉਹ ਅੰਦਰੋਂ ਨਹੀਂ ਬੁੱਝੀ।
ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ।
ਲਪਟ ਰਹੇ ਮਾਇਆ ਰੰਗ ਮਾਤੇ, ਪਹਿਲਾਂ ਆਪਾਂ ਅਖਰੀ ਅਰਥ ਕਰ ਲੈਂਦੇ ਹਾਂ ਜੀ। ਲਪਟ ਰਹੇ ਦਾ ਅਰਥ ਹੈ ਚੰਬੜੇ ਹੋਏ ਨੇ। ਮਾਇਆ ਰੰਗ ਮਾਤੇ, ਰੰਗ ਦਾ ਅਰਥ ਕੌਤਕ, ਮਾਤੇ ਦਾ ਅਰਥ ਹੈ ਮਸਤ ਹੋ ਗਏ। ਵੱਡੇ ਵੱਡੇ ਜਿਹੜੇ ਰਾਜੇ ਨੇ, ਵੱਡੇ ਵੱਡੇ ਜਿਹੜੇ ਜਾਗੀਰਦਾਰ ਨੇ, ਮਹਾਰਾਜ ਕਹਿੰਦੇ ਨੇ ਉਹ ਚੰਬੜੇ ਹੋਏ ਨੇ ਮਾਇਆ ਵਿੱਚ, ਉਹ ਮਸਤ ਨੇ ਮਾਇਆ ਵਿੱਚ। ਮਹਾਰਾਜ ਕਹਿੰਦੇ ਨੇ ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ। ਰੰਗ ਦਾ ਅਰਥ ਆਪਾਂ ਕੀਤਾ ਕੌਤਕ, ਮਾਤੇ ਦਾ ਅਰਥ ਹੈ ਮਸਤ ਹੋਣਾ, ਕਿ ਇਹ ਬੰਦੇ ਜਿਹੜੇ ਨੇ ਸੱਚ ਇਹ ਵੇ ਕਿ ਮਾਇਆ ਦੇ ਵਿੱਚ ਮਸਤ ਨੇ। ਲੋਚਨ ਕਛੂ ਨਾ ਸੂਝੀ, ਲੋਚਨ ਦਾ ਅਰਥ ਹੈ ਨੇਤਰ। ਉਹਨਾਂ ਦੇ ਅੱਖਾਂ ਨੂੰ, ਉਹਨਾਂ ਦੇ ਅੰਦਰ ਨੂੰ ਇਹ ਸਮਝ ਨਹੀਂ ਪੈ ਰਹੀ ਕਿ ਜਿਸ ਮਾਇਆ ਵਿੱਚ ਅਸੀਂ ਪ੍ਰਵਿਰਤ ਹਾਂ, ਜਿਸ ਪਦਾਰਥ ਵਿੱਚ ਆਪਾਂ ਪ੍ਰਵਿਰਤ ਹਾਂ, ਜਿਸ ਰਾਜ ਭਾਗ ਵਿੱਚ ਅਸੀਂ ਮਸਤ ਹਾਂ, ਜਿਸ ਜ਼ਮੀਨਾਂ ਦੇ ਮਰੱਬਿਆਂ ਦੇ ਮਾਲਕ ਬਣ ਕੇ ਅਸੀਂ ਮਸਤ ਹਾਂ, ਆਪਣੇ ਨੇਤਰਾਂ ਨੂੰ ਸਮਝ ਨਹੀਂ ਪੈ ਰਹੀ, ਉਹਨਾਂ ਨੂੰ ਅੱਗਾ ਨਹੀਂ ਦਿਸ ਰਿਹਾ। ਲੋਚਨ ਕਛੂ ਨਾ ਸੂਝੀ, ਇਹ ਸਮਝ ਨਹੀਂ ਪੈ ਰਹੀ ਕਿ ਜਿਸ ਵਿੱਚ ਅਸੀਂ ਮਸਤ ਹਾਂ, ਇਸ ਕਿਸੇ ਵੀ ਵਸਤੂ ਨੇ ਸਾਡੇ ਨਾਲ ਨਹੀਂ ਜਾਣਾ, ਤੇ ਇਸ ਨਾਲ ਮਨ ਨੇ ਤ੍ਰਿਪਤ ਵੀ ਨਹੀਂ ਹੋਣਾ।
ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ।
ਸਤਿਗੁਰੂ ਹੁਣ ਅੱਗੇ ਬਖਸ਼ਿਸ਼ ਕਰਦੇ ਆ। ਵਿਖਿਆ, ਇੱਕ ਤਾਂ ਵਿਖ ਦਾ ਅਰਥ ਹੈ ਜੀ ਜ਼ਹਿਰ, ਵਿਖਿਆ ਦਾ ਅਰਥ ਵਾਸ਼ਨਾ ਦੀ ਜ਼ਹਿਰ ਵੀ ਕੀਤਾ ਜਾਂਦਾ। ਦੂਸਰਾ, ਵਿਖਿਆ ਦਾ ਲਫ਼ਜ਼ੀ ਅਰਥ ਜਿਹੜਾ ਉਹ ਮਾਇਆ ਵੀ ਕੀਤਾ ਹੈ ਵਿਦਵਾਨ ਪੁਰਸ਼ਾਂ ਨੇ। ਮਹਾਰਾਜ ਕਹਿੰਦੇ ਵਿਖਿਆ ਮਹਿ, ਕਿਸੇ ਵੀ ਬੰਦੇ ਨੂੰ ਕਿ ਮਾਇਆ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ, ਵਾਸ਼ਨਾਵਾਂ ਦੇ ਭੋਗ ਭੋਗਦਿਆਂ ਹੋਇਆਂ ਕਦੀ ਕੋਈ ਬੰਦਾ ਅੱਜ ਤੱਕ ਰੱਜਿਆ ਹੈ ਜੀ? ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਕਿੰਨੀ ਦਾ ਅਰਥ ਹੈ ਕਿਸੇ ਨੇ ਵੀ ਨਹੀਂ। ਤ੍ਰਿਪਤ ਦਾ ਅਰਥ ਹੁੰਦਾ ਵੀ ਰੱਜ ਜਾਣਾ, ਕਿ ਵਾਸ਼ਨਾ ਵਿੱਚ, ਮਾਇਆ ਵਿੱਚ, ਸੰਸਾਰ ਦੇ ਪਦਾਰਥਾਂ ਵਿੱਚ ਅੱਜ ਤੱਕ ਕੋਈ ਬੰਦਾ ਇਹਨਾਂ ਪਦਾਰਥਾਂ ਨੂੰ ਪ੍ਰਾਪਤ ਕਰਕੇ ਇਹ ਨਹੀਂ ਕਹਿੰਦਾ ਕਿ ਮੇਰਾ ਅੰਦਰ ਬੜਾ ਸ਼ਾਂਤ ਹੋ ਗਿਆ ਹੈ, ਮੈਂ ਅੰਦਰੋਂ ਬੜਾ ਰੱਜ ਗਿਆ ਹਾਂ। ਮਹਾਰਾਜ ਕਹਿੰਦੇ ਨੇ ਇਸ ਮਾਇਆ ਦੇ ਜ਼ਹਿਰ ਵਿੱਚ ਸਹਿਬ ਸੱਚੀ ਸਰਕਾਰ ਕਹਿੰਦੇ ਨੇ ਕਿਸੇ ਨੇ ਵੀ ਅੱਜ ਤੱਕ ਰਜੇਵਾਂ ਜਾਂ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ।
ਜਿਉਂ ਪਾਵਕ ਈਦਨ ਨਹੀਂ ਧਰਾਪੈ,
ਤੇ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਜਿਉਂ ਪਾਵਕ ਈਦਨ ਨਹੀਂ ਧਰਾਪੈ। ਪਾਵਕ ਦਾ ਲਫ਼ਜ਼ੀ ਅਰਥ ਹੈ ਜੀ ਅੱਗ, ਈਂਧਨ ਦਾ, ਈਂਧਨ ਦਾ ਅਰਥ ਆਪਾਂ ਕਰਾਂਗੇ ਬਾਲਣ, ਜਿਹਨੂੰ ਈਂਧਨ ਸ਼ਬਦ ਵੀ ਵਰਤਨੇ। ਮਹਾਰਾਜ ਕਹਿੰਦੇ ਨੇ ਅੱਗ ਬਲ ਰਹੀ ਹੋਵੇ ਤੇ ਉਸ ਬਲ ਦੀ ਕੋਈ ਅੱਗ ਉੱਤੇ ਕੋਈ ਬੰਦਾ ਇਹ ਸੋਚੇ ਵੀ ਇਹ ਅੱਗ ਰੱਜ ਜਾਏਗੀ ਜੇ ਆਪਾਂ ਲਗਾਤਾਰ ਲੱਕੜਾਂ ਪਾਈ ਜਾਈਏ। ਬਲ ਦੀ ਕੋਈ ਅੱਗ ਉੱਤੇ ਤੇਲ ਪਾਈ ਜੋ ਕਦੀ ਅੱਗ ਰੱਜੇਗੀ ਜੀ? ਬਲ ਦੀ ਕੋਈ ਅੱਗ ਦੇ ਉੱਤੇ ਸੁੱਕੇ ਕੱਖ ਪਾਈ ਜਾਈਏ ਕਦੀ ਅੱਗ ਰੱਜੇਗੀ ਜੀ? ਬਲ ਦੀ ਕੋਈ ਅੱਗ ਦੇ ਉੱਤੇ ਕੋਈ ਸੁੱਕਾ ਲੱਕੜਾਂ ਦਾ ਬਾਲਣ ਪਾਈ ਜਾਏ ਅੱਗ ਰੱਜੇਗੀ ਜੀ? ਬਲ ਦੀ ਕੋਈ ਅੱਗ ਦੇ ਉੱਤੇ ਕੋਈ ਬੰਦਾ ਕੋਲੇ ਸੱਟੀ ਜਾਏ ਤੇ ਕਦੀ ਅੱਗ ਰੱਜੇਗੀ ਜੀ? ਪਿਆਰਿਓ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਦਸ ਦਿਨ ਨਹੀਂ, ਵੀਹ ਪੱਚੀ ਸਾਲ ਨਹੀਂ, ਮੈਂ ਬੇਨਤੀ ਕਰਾਂ ਅਰਬਾਂ ਅਰਬਾਂ ਖਰਬਾਂ ਖਰਬਾਂ ਯੁੱਗ ਅੱਗ ਬਲਦੀ ਹੋਵੇ ਉਹਦੇ ਉੱਤੇ ਜਿਤਨਾ ਮਰਜ਼ੀ ਬਾਲਣ ਪਾਈ ਜਾਈਏ, ਉਸ ਅੱਗ ਨੇ ਕਦੀ ਵੀ ਤ੍ਰਿਪਤ ਨਹੀਂ ਹੋਣਾ। ਤੇ ਮਹਾਰਾਜ ਕਹਿੰਦੇ ਨੇ ਜਿਵੇਂ ਬਲਦੀ ਕੋਈ ਅੱਗ ਉੱਪਰ ਕੋਈ ਬਾਲਣ ਪਾਏ, ਈਧਨ ਪਾਏ, ਉਹ ਅੱਗ ਕਦੀ ਨਹੀਂ ਰੱਜਦੀ, ਤ੍ਰਿਸ਼ਨਾ ਦੀ ਅੱਗ ਐਸੀ ਹੈ ਪਿਆਰਿਓ, ਸਾਰੀ ਦੁਨੀਆਂ ਦੇ ਪਦਾਰਥ ਵੀ ਬੰਦੇ ਨੂੰ ਪ੍ਰਾਪਤ ਹੋ ਜਾਣ, ਇਸ ਅੱਗ ਨੇ ਫਿਰ ਵੀ ਸ਼ਾਂਤ ਨਹੀਂ ਹੋਣਾ, ਇਸ ਭਾਂਬੜ ਨੇ ਬਲਦੇ ਹੀ ਰਹਿਣਾ ਹੈ। ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਕਹੇ ਹੈ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਥੋੜ੍ਹੇ ਜਿਹਾ ਆਪਾਂ ਇਹਨੂੰ ਬਾਣੀ 'ਚੋਂ ਸਮੇਂ ਅਨੁਸਾਰ ਦੀ ਵਿਆਖਿਆ ਕਰ ਲੈਂਦੇ ਹਾਂ। ਮੈਂ ਆਪ ਜੀ ਨੂੰ ਅਰਜ਼ ਕੀਤੀ ਜੀ, ਇਸ ਸ਼ਬਦ ਵਿੱਚ ਤਿੰਨ ਬਚਨ ਸਤਿਗੁਰਾਂ ਨੇ ਕਹੇ ਨੇ। ਤ੍ਰਿਸ਼ਨਾ ਦਾ ਸੰਬੰਧ ਸਾਡੇ ਤੌਰ ਅੰਦਰ ਮਨ ਦੇ ਉੱਠਦੇ ਕੋਈ ਇੱਛਾਵਾਂ ਦੇ ਵੇਗ ਨਾਲ ਹੈ। ਉਹ ਕਈ ਰੂਪਾਂ 'ਚ ਪ੍ਰਗਟ ਹੁੰਦੇ ਨੇ, ਜਿਵੇਂ ਰਾਜ ਪ੍ਰਾਪਤੀ, ਰਾਜ ਭਾਗ ਦੀ ਭੁੱਖ। ਬੰਦਾ ਸਾਰੀ ਜ਼ਿੰਦਗੀ ਰਾਜ ਭਾਗ ਕਰਕੇ ਵੀ ਰੱਜਦਾ ਨਹੀਂ, ਦੂਸਰਾ ਕਿ ਜ਼ਮੀਨ ਆਪਣੇ ਪਦਾਰਥਾਂ ਦਾ ਬਹੁ ਵਿਸਤਾਰ, ਸਾਰੀਆਂ ਜ਼ਮੀਨਾਂ ਦੱਬ ਕੇ ਵੀ ਬੰਦੇ ਦਾ ਅੰਦਰ ਤ੍ਰਿਪਤ ਨਹੀਂ ਹੁੰਦਾ, ਹੱਕ ਨਾ ਹੱਕ ਖਾ ਕੇ ਵੀ ਉਹ ਕਲਪਦਾ ਰਹਿੰਦਾ ਹੈ। ਮਹਾਰਾਜ ਜੀ ਨੇ ਦੂਸਰਾ ਇਹ ਪੱਕ ਦਿੱਤਾ ਸਾਡੇ ਜੀਵ ਦੇ ਚਸਕੇ, ਬੰਦਾ ਦਿਨ ਰਾਤ ਖਾਂਦਾ, ਜੀਵ ਦੀ ਤ੍ਰਿਸ਼ਨਾ ਹੈ ਜੀ। ਉਸ ਤੋਂ ਅਗਲੀ ਬੇਨਤੀ ਕਰਾਂ, ਕਾਮ ਵਿੱਚ ਪੀੜਿਤ ਹੋਇਆ ਬੰਦਾ ਅਨੇਕਾਂ ਤਰ੍ਹਾਂ ਦੇ ਭੋਗ ਭੋਗ ਕੇ ਵੀ ਆਪਣੇ ਅੰਦਰੋਂ ਕਦੀ ਰੱਜਦਾ ਨਹੀਂ, ਤ੍ਰਿਪਤ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਇਸ ਨੂੰ ਆਪਾਂ ਤਮਾ ਸ਼ਬਦ ਵੀ ਕਹਿ ਲਈਏ, ਤ੍ਰਿਸ਼ਨਾ ਸ਼ਬਦ ਵੀ ਕਹਿ ਲਈਏ, ਇਹ ਇਹ ਇੱਕ ਐਸੀ ਭੁੱਖ ਹੈ ਜਿਹੜੀ ਰੱਜਦੀ ਨਹੀਂ, ਇਹਨੂੰ ਸੌਖੀ ਜਿਹੀ ਇੱਕ ਉਦਾਹਰਨ ਹੈ। ਦਾਸ ਕਈ ਵਾਰੀ ਬੇਨਤੀ ਕਰਦਾ, ਮੰਨ ਲਓ ਕਿਸੇ ਬੰਦੇ ਨੇ ਖੂਹ 'ਚੋਂ ਪਾਣੀ ਭਰਨਾ ਹੋਵੇ, ਪਿਆਸ ਲੱਗੀ ਏ, ਉਹ ਪਾਣੀ ਭਰਨ ਵਾਸਤੇ ਗਿਆ, ਪਰ ਜਿਹੜੀ ਲੱਜ ਜਿਹੜੇ ਰੱਸੇ ਨਾਲ ਉਹਨੇ ਬਾਲਟੀ ਬੰਨ੍ਹੀ ਹੈ, ਉਸ ਬਾਲਟੀ ਦਾ ਤਲਾ ਕੋਈ ਨਹੀਂ, ਉਹਦਾ ਥੱਲਾ ਕੋਈ ਨਹੀਂ ਭਾਂਡੇ ਦਾ, ਪਰ ਉਹ ਕੀ ਕਰਦਾ, ਉਸ ਬਾਲਟੀ ਨੂੰ ਖੂਹ ਦੇ ਵਿੱਚ ਲਮਕਾਉਂਦਾ, ਉਹ ਚੁਗਿਰਦਾ ਲੋਹਾ ਭਾਰਾ ਹੋਣ ਕੇ ਪਾਣੀ ਵਿੱਚ ਡੁੱਬ ਜਾਂਦਾ ਉਹਦਾ ਢਾਂਚਾ, ਪਰ ਜਦੋਂ ਉਹਨੂੰ ਬਾਹਰ ਕੱਢਦਾ ਉਹ ਬਾਲਟੀ ਖਾਲੀ ਦੀ ਖਾਲੀ ਨਿਕਲਦੀ। ਹੁਣ ਜੇ ਉਸ ਬਾਲਟੀ ਨੂੰ ਇਨਸਾਨ ਸਾਰੀ ਜ਼ਿੰਦਗੀ ਖੂਹ ਵਿੱਚ ਲੱਜ ਰਾਹੀਂ ਲਮਕਾ ਕੇ ਉਸ ਬਾਲਟੀ ਨੂੰ ਡੁਬਕੀਆਂ ਮਰਵਾਈ ਜਾਏ, ਜਿਸ ਬਾਲਟੀ ਦਾ ਤਲਾ ਕੋਈ ਨਹੀਂ ਪਿਆਰੋ, ਉਹਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਟਿਕਣੀ ਨਹੀਂ, ਤ੍ਰਿਸ਼ਨਾ ਤਾਂ ਉਸ ਬਰਤਨ ਦੀ ਤਰ੍ਹਾਂ ਹੈ ਜਿਸ ਦਾ ਤਲਾ ਕੋਈ ਨਹੀਂ, ਸਾਰੀ ਜ਼ਿੰਦਗੀ ਮਾਇਆ ਵਿੱਚ ਟੁਬਕੀਆਂ ਮਾਰਦਾ ਹੋਇਆ ਮਨ ਫਿਰ ਖਾਲੀ ਦਾ ਖਾਲੀ ਰਹਿੰਦਾ ਹੈ। ਸਭ ਕੁਝ ਪ੍ਰਾਪਤ ਕਰਕੇ ਵੀ ਇਹ ਰੱਜਦਾ ਨਹੀਂ। ਮਹਾਰਾਜ ਜੀ ਨੇ ਬਾਣੀ 'ਚ ਬੜੇ ਬਚਨ ਪਿਆਰੇ ਕਹੇ ਆ ਜੀ। ਮਹਾਰਾਜ ਦੇ ਬਚਨ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾ ਕਰੋਰੇ, ਮਨ ਹੀ ਹੋ ਰਹੇ ਪਰੇ ਪਰੇ ਹੀ ਕੋ ਲੂਝੀ ਹੈ, ਕਿ ਇਹ ਮਨ ਕਰੋੜਾਂ ਵਿੱਚ ਅਰਬਾਂ ਵਿੱਚ ਪ੍ਰਵਿਰਤ ਹੁੰਦਾ ਪਰ ਫਿਰ ਵੀ ਇਹਦਾ ਅੰਦਰ ਰੱਜਦਾ ਨਹੀਂ। ਦੇਖੋ ਇਹ ਕੈਸਾ ਵੇਗ ਹੈ। ਅੱਜ ਜੋ ਸਵੇਰੇ ਹੁਕਮਨਾਮਾ ਆ ਰਿਹਾ ਸੀ, ਮੇਰੇ ਮਨ 'ਚ ਖਿਆਲ ਆਇਆ ਕਿ ਇਹ ਪਦਾਰਥਾਂ ਨਾਲ ਰੱਜ ਜਾਂਦਾ, ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਅਸੀਂ ਉਹਦੇ ਲਈ ਉਤਾਵਲੇ ਹਾਂ, ਬਸ ਆਹ ਚੀਜ਼ ਮਿਲ ਗਈ ਬਸ ਫਿਰ ਠੀਕ ਜੀ। ਨਹੀਂ ਪਿਆਰਿਓ, ਉਹ ਪਦਾਰਥ ਮਿਲਣ ਤੋਂ ਬਾਅਦ ਮਨ ਨੇ ਨਹੀਂ ਤ੍ਰਿਪਤ ਹੋਣਾ, ਫਿਰ ਇਸ ਤੋਂ ਅੱਗੇ ਹੋਰ ਮੰਗ ਕਰਦਾ ਵੀ ਆਹ ਚੀਜ਼ ਮਿਲ ਜਾਏ ਫਿਰ ਮੈਂ ਰੱਜਾਂਗਾ। ਸਾਰੀ ਜ਼ਿੰਦਗੀ ਬੰਦਾ ਪਦਾਰਥ ਇਕੱਠੇ ਕਰਦਾ ਕਰਦਾ ਸੱਚ ਇਵੇਂ ਮੌਤ ਦੇ ਮੂੰਹ ਵਿੱਚ ਜਾਣ ਲੱਗਿਆਂ ਵੀ ਉਹਦੇ ਅੰਦਰੋਂ ਤ੍ਰਿਸ਼ਨਾ ਦਾ ਜਿਹੜਾ ਬਲ ਹੈ ਉਹ ਹਟਦਾ ਨਹੀਂ। ਬਾਬਰ ਸਿਮਰਤ ਗ੍ਰੰਥ ਹੈ, ਉਸ ਵਿੱਚ ਇੱਕ ਉਦਾਹਰਨ ਵਿਦਵਾਨ ਪੁਰਖੋ ਦਿੰਦਾ ਹੈ, ਕਹਿੰਦਾ ਤ੍ਰਿਸ਼ਨਾ ਕਿਵੇਂ ਸਾਡੇ ਅੰਦਰ ਨੂੰ ਜਕੜੀ ਬੈਠੀ ਹੈ। ਸਾਡਾ ਸਰੀਰ ਹੈ ਜੀ, ਉਮਰ ਦੇ ਲਿਹਾਜ਼ ਨਾਲ ਇਸ ਬਲ ਨੇ ਇੱਕ ਦਿਨ ਖਤਮ ਹੋਣਾ ਹੈ, ਅਤੇ ਸੱਚ ਇਹ ਜੇ ਜਵਾਨੀ ਕਿਸੇ ਤੋਂ ਨਹੀਂ ਹਾਰਦੀ। ਅਸੀਂ ਦੇਖਦੇ ਹਾਂ ਜਵਾਨੀ ਵਿੱਚ ਬੰਦਾ ਕਿਸੇ ਦੀ ਪਰਵਾਹ ਨਹੀਂ ਕਰਦਾ, ਨਾ ਕਿਸੇ ਮਨੁੱਖ ਦੀ ਨਾ ਕਿਸੇ ਮਾਪਿਆਂ ਦੀ। ਜੋ ਹੰਕਾਰੀ ਬੰਦਾ ਹੋ ਜਾਏ ਜਵਾਨੀ ਕਦੇ ਕਿਸੇ ਤੋਂ ਨਹੀਂ ਹਾਰਦੀ, ਪਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ, ਆਪਾਂ ਬੁਢੇਪੇ ਨੂੰ ਕਮਜ਼ੋਰੀ ਜ਼ਰੂਰ ਕਹਿੰਦੇ ਹਾਂ ਕਿਉਂਕਿ ਬੁਢੇਪਾ ਆ ਗਿਆ, ਸਰੀਰ ਕਮਜ਼ੋਰ ਹੋ ਗਿਆ, ਅੱਖਾਂ ਦੀ ਜੋਤ ਕਮਜ਼ੋਰ ਹੋ ਗਈ, ਹੱਥਾਂ ਦੀ ਪਕੜ ਕਮਜ਼ੋਰ ਹੋ ਗਈ, ਪੈਰਾਂ ਦੇ ਚੱਲਣ ਦੀ ਤਾਕਤ ਕਮਜ਼ੋਰ ਹੋ ਗਈ, ਬੁਢੇਪਾ ਕਮਜ਼ੋਰੀ ਦਾ ਨਾਂ ਹੈ ਨਾ। ਪਰ ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ ਸੱਚੇ ਪਿਤਾ ਜੀ ਕਿ ਜਿਹੜੀ ਜਵਾਨੀ ਕਿਸੇ ਤੋਂ ਨਹੀਂ ਹਾਰਦੀ, ਬੁਢੇਪਾ ਇੰਨਾ ਤਾਕਤਵਰ ਹੈ ਉਹ ਜਵਾਨੀ ਨੂੰ ਹਰਾ ਦਿੰਦਾ ਹੈ। ਹੈ ਬੁਢੇਪਾ ਵੈਸੇ ਕਮਜ਼ੋਰੀ ਹੈ, ਗੁਰੂ ਸਾਹਿਬ ਦਾ ਬਚਨ ਤੁਸੀਂ ਰੋਜ਼ ਸੁਣਦੇ ਹੋ, ਜਰ ਆਈ ਜੋਬਨ ਹਾਰਿਆ, ਜਵਾਨੀ ਕਿਸੇ ਤੋਂ ਨਹੀਂ ਹਾਰਦੀ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਬੁਢੇਪੇ ਵਿੱਚ ਇੰਨੀ ਕੁ ਤਾਕਤ ਹੈ ਉਹ ਜਵਾਨੀ ਨੂੰ ਹਰਾ ਦਿੰਦਾ ਹੈ, ਜਵਾਨੀ ਉਹਦੇ ਸਾਹਮਣੇ ਬੇਬਸ ਹੋ ਜਾਂਦੀ ਹੈ। ਉਸ ਵਿਦਵਾਨ ਪੁਰਸ਼ ਨੇ ਕਿਹਾ ਹੈ ਜੀ ਕਿ ਮਨੁੱਖ ਦੇ ਤਨ ਨੇ, ਵੈਸੇ ਉਹਨੇ ਆਪਣੇ 'ਤੇ ਟੁਕਾਈਏ, ਤਨ ਕੇ ਬਲ ਅਬ ਪੀਠ ਦਈ ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ। ਸਿਰਫ ਅੱਜ ਦਾ ਪ੍ਰਕਰਨ ਹੈ, ਤ੍ਰਿਸ਼ਨਾ ਕਿਸ ਕਿਸ ਰੂਪ 'ਚ ਵਾਪਰਦੀ ਹੈ। ਤਨ ਕੇ ਬਲ ਅਬ ਪੀਠ ਦਈ, ਇਹਦਾ ਅਰਥ ਕਿ ਸਰੀਰ ਦਾ ਜਿਹੜੀ ਤਾਕਤ ਸੀ ਬਲ ਸੀ, ਪੀਠ ਦਈ ਦਾ ਅਰਥ ਉਹ ਚਲੀ ਗਈ, ਕਮਜ਼ੋਰੀ ਆ ਗਈ ਜੀ। ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਜਿਹੜੇ ਸਾਨੂੰ ਆ ਅੱਖਾਂ ਮਿਲੀਆਂ ਸਾਂਝੀ ਅੱਤ ਦੀਆਂ ਸੋਹਣੀਆਂ। ਉਹ ਵਿਦਵਾਨ ਪੁਰਖ ਕਹਿੰਦਾ ਹੈ ਕਿ ਜਿਹੜੀਆਂ ਬਚਪਨ ਤੋਂ ਸਾਡੇ ਨਾਲ ਚਮਕਦੀਆਂ ਅੱਖਾਂ ਸਨ ਨਾ ਜੀ, ਇਹ ਵੀ ਕਮਜ਼ੋਰ ਹੋ ਗਈਆਂ ਨੇ, ਇਹ ਧੁੰਦਲੀਆਂ ਹੋ ਗਈਆਂ ਨੇ, ਦਿਸਣਾ ਬੰਦ ਹੋ ਗਿਆ। ਤਨ ਕੇ ਬਲ ਅਬ ਪੀਠ ਦਈ ਅਰਹਾਰ ਗੈ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਵੀ ਕਹਿ ਹਮਕੋ ਚਲ ਆਪ ਗਏ ਸੁਰਲੋਕ ਸੁਜਾਤੀ। ਜਿਨ੍ਹਾਂ ਮਿੱਤਰਾਂ ਨਾਲ ਅਸੀਂ ਖੇਡਦੇ ਸਾਂ ਬਚਪਨ 'ਚ, ਜਿਨ੍ਹਾਂ ਦੇ ਨਾਲ ਰਹਿੰਦੇ ਸਾਂ, ਕਹਿੰਦੇ ਸਾਡੇ ਉਮਰ ਦੇ ਬੰਦੇ ਜਿਹੜੇ ਨੇ ਮੌਤ ਆਈ ਉਹ ਸੰਸਾਰ ਨੂੰ ਛੱਡ ਕੇ ਸੁਰਲੋਕ ਚਲੇ ਗਏ, ਕਹਿਣ ਤੋਂ ਮੁਰਾਦ ਦੇਵ ਲੋਕ ਚਲੇ ਗਏ। ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਲੋਕ ਵੀ ਕਹਿ ਹਮਕੋ ਚਲ ਆਪ ਗਏ ਸੁਰਲੋਕ ਸੁਜਾਤੀ। ਜਗ ਮੀਤ ਸਖਾ ਮੁੱਕ ਫੇਰ ਗਏ, ਹੁਣ ਕਮਜ਼ੋਰੀ ਇਹੋ ਜਿਹੀ ਬੁਢੇਪੇ ਦੀ ਆ ਗਈ ਕਿ ਜਿਹੜੇ ਮਿੱਤਰ ਸੱਜਣ ਸਨ ਬਿਮਾਰੀ ਵਿੱਚ ਉਹ ਵੀ ਇੱਕ ਦੋ ਵਾਰੀ ਪਤਾ ਕਰ ਗਏ, ਰੋਜ਼ ਰੋਜ਼ ਉਹ ਵੀ ਨਹੀਂ ਆਉਂਦੇ। ਜਿਹੜੇ ਨੌਕਰ ਅੱਗੇ ਹੁਕਮ ਮੰਨਦੇ ਸਨ, ਸੱਚ ਇਹ ਵੀ ਉਹ ਨੌਕਰ ਵੀ ਅੱਗੋਂ ਜਵਾਬ ਦੇਣ ਲੱਗ ਪਏ ਆ। ਰਿਸ਼ਤੇਦਾਰ ਛੱਡ ਕੇ ਚਲੇ ਗਏ, ਮਿੱਤਰ ਛੱਡ ਕੇ ਚਲੇ ਗਏ, ਨੇਤਰਾਂ ਦੀ ਜੋਤ ਮੱਧਮ ਪੈ ਗਈ ਅਤੇ ਸਾਰੇ ਨੌਕਰ ਚਾਕਰ ਕੋਈ ਨੇੜੇ ਨਹੀਂ ਆ ਰਿਹਾ। ਅਰ ਸੇਵਕ ਆ ਨਾ ਪੁੱਛੇ ਮਮ ਬਾਤੀ, ਉਹਨਾਂ ਨੇ ਸਾਰੀ ਗੱਲ ਕਰਕੇ ਨਾ ਇੱਕ ਗੱਲ ਬੜੀ ਕਮਾਲ ਦੀ ਆ ਕੀਤੀ। ਉਹ ਸੱਜਣ ਕਹਿੰਦੇ ਆ ਕਿ ਅੰਗ ਚਲੇ ਗਏ, ਸੰਗ ਚਲੇ ਗਏ, ਮਿੱਤਰ ਸੱਜਣ ਚਲੇ ਗਏ, ਇਸ ਵਕਤ ਸਰੀਰ ਮੰਜੇ 'ਤੇ ਪਿਆ ਹੈ, ਹੇ ਤ੍ਰਿਸ਼ਨਾ ਸਾਰੇ ਛੱਡ ਕੇ ਚਲੇ ਗਏ, ਅੰਗ ਕੰਮ ਨਹੀਂ ਕਰਦੇ, ਸੰਗ ਸਾਥ ਨਹੀਂ, ਪਰ ਤ੍ਰਿਸ਼ਨਾ ਤੂੰ ਇੰਨੀ ਬਲਵਾਨ ਹੈ, ਅੱਜ ਮੈਂ ਮੰਜੇ 'ਤੇ ਪਿਆ ਵਾਂ, ਤੂੰ ਮੇਰਾ ਅਜੇ ਵੀ ਖਹਿੜਾ ਨਹੀਂ ਛੱਡਿਆ, ਕਿਉਂਕਿ ਤ੍ਰਿਸ਼ਨਾ ਅੰਦਰ ਦਾ ਇੱਕ ਵੇਖ ਹੈ। ਉਹਨਾਂ ਦਾ ਇਹ ਬਚਨ ਕਹਿ, ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਵੀ ਕਹਿ ਹਮਕੋ ਚਲ ਆਪ ਗਏ ਸੁਰਲੋਕ ਸਜਾਤੀ। ਜਗ ਮੀਤ ਸਖਾ ਮੁਖ ਫੇਰ ਗਏ ਅਰ ਸੇਵਕ ਆ ਨਾ ਪੁੱਛੇ ਮਮ ਬਾਤੀ, ਮਮ ਆਏ ਪਲਾਂਗਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਹੇ ਤ੍ਰਿਸ਼ਨਾ ਇੱਕ ਤੂੰ ਹੈ ਜਿਹੜੀ ਦਿਨ ਰਾਤ ਮੇਰੇ ਨਾਲ ਹੀ ਰਹਿੰਦੀ ਹੈ। ਇੱਕ ਹੋਰ ਬੇਨਤੀ ਜੀ, ਕਿਉਂਕਿ ਤ੍ਰਿਸ਼ਨਾ ਦਾ ਸੰਬੰਧ ਤੇ ਫੁਰਨਿਆਂ ਨਾਲ ਹੈ ਨਾ ਜੀ, ਪਦਾਰਥ ਤਾਂ ਬਾਅਦ ਵਿੱਚ ਪ੍ਰਾਪਤ ਹੁੰਦੇ ਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਹਜ਼ੂਰ ਨੇ ਬਚਨ ਕੀਤਾ, ਬਾਬਾ ਫਰੀਦ ਸਾਹਿਬ ਦਾ ਸਲੋਕ ਹੈ ਜੀ, ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ। ਦੇਖੋ ਤ੍ਰਿਸ਼ਨਾ ਕਿੰਨੀ ਬਲਵਾਨ ਹੈ, ਜਿਹੜੇ ਦੰਦ ਭੋਜਨ ਚਬਾ ਚਬਾ ਕੇ ਖਾਂਦੇ ਸਨ ਉਹ ਵੀ ਸਮੇਂ ਦੇ ਨਾਲ ਘਸ ਗਏ, ਟੁੱਟ ਗਏ, ਜਬਾੜਾ ਖਾਲੀ ਜਿਹਾ ਹੋ ਗਿਆ, ਅਤੇ ਜਿਨ੍ਹਾਂ ਪੈਰਾਂ ਨਾਲ ਚੱਲਦੇ ਸਾਂ ਅੱਜ ਉਹ ਲੱਤਾਂ ਵੀ ਕਮਜ਼ੋਰੀ ਕਰਕੇ ਗੋਡੇ ਨਹੀਂ ਚੱਲਦੇ, ਪੈਰ ਨਹੀਂ ਚੱਲਦੇ, ਉੱਠਿਆ ਨਹੀਂ ਜਾਂਦਾ। ਜਿਹੜੀਆਂ ਅੱਖਾਂ ਚਮਕਦੀਆਂ ਸਨ ਜੀ, ਕਹਿੰਦੇ ਉਹਨਾਂ ਵਿੱਚੋਂ ਪਾਣੀ ਕੋਈ ਨਹੀਂ ਸੁੱਕਦਾ, ਦਿਸਦਾ ਕੋਈ ਨਹੀਂ। ਜਿਹੜੇ ਕੰਨ ਦੂਰ ਤੋਂ ਸੁਣਦੇ ਸਨ ਅੱਜ ਉਹ ਕੰਨ ਵੀ ਸੁਣਨਾ ਬੰਦ ਕਰ ਗਏ। ਕਹਿੰਦੇ ਸਰੀਰ ਨੇ ਢਾਹ ਮਾਰ ਕੇ ਕਿਹਾ ਕਿ ਮੇਰੇ ਜਿਹੜੇ ਮਿੱਤਰ ਮੇਰੇ ਸਾਥੀ ਮੇਰੇ ਨਾਲ ਆਏ ਸਨ ਇਹ ਮੈਨੂੰ ਪਹਿਲਾਂ ਹੀ ਛੱਡ ਕੇ ਚਲੇ ਗਏ। ਪਰ ਮੈਂ ਬੇਨਤੀ ਕਰਾਂ, ਸਰੀਰ ਦੇ ਅੰਗ ਬੰਦੇ ਦੇ ਸਾਥ ਛੱਡ ਜਾਂਦੇ ਨੇ, ਤ੍ਰਿਸ਼ਨਾ ਦੀ ਵੇਗ ਐਸਾ ਹੈ ਅੰਗ ਸਾਥ ਛੱਡ ਜਾਂਦੇ ਨੇ, ਤ੍ਰਿਸ਼ਨਾ ਝੱਲੀ ਫਿਰ ਵੀ ਬੰਦੇ ਨੂੰ ਆਪਣੀ ਗਿਰਵਤ ਵਿੱਚ ਰੱਖਦੀ ਹੈ। ਮਹਾਰਾਜ ਜੀ ਨੇ ਕਿਹਾ, ਚੱਬਣ ਚਲਨ ਰਤਨ ਸੇ ਸੁਨੀਅਰ ਬਹਿ ਗਏ, ਹੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ। ਜਿਹੜੇ ਪਿਆਰੇ ਆਏ ਸਨ ਉਹ ਚਲੇ ਗਏ। ਮੈਂ ਇੱਕ ਹੋਰ ਅਰਜ਼ ਕਰਾਂ ਆਪ ਜੀ ਨੂੰ, ਸਾਰੇ ਬਚਨ ਬਾਣੀ 'ਚ ਨੇ ਜੀ। ਵੇਖੋ ਬੰਦਾ ਮੰਜੇ 'ਤੇ ਪਿਆ ਹੈ, ਮੈਂ ਤਾਂ ਕਿਹਾ ਨਾ ਜੀ, ਇਹ ਕੋਈ ਜ਼ਰੂਰੀ ਨਹੀਂ ਕਿ ਪਦਾਰਥ ਕੋਲ ਹੋਵੇ। ਤ੍ਰਿਸ਼ਨਾ ਤਾਂ ਇੱਕ ਵੇਗ ਐਸਾ ਫੁਰਨਾ ਹੈ ਜੀ, ਇਹ ਲਗਾਤਾਰ ਚੱਲੀ ਜਾਂਦਾ ਚੱਲੀ ਜਾਂਦਾ। ਹਾਂ, ਵਾਹਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਸ਼ਬਦ ਦੀ ਦਾਤ ਬਖਸ਼ ਕੇ ਬਾਣੀ ਦਾ ਅਭਿਆਸ ਬਖਸ਼ਣਾ, ਇਹ ਵੇਗ ਜਿਹੜਾ ਇਹਦਾ ਪਾਸਾ ਮੁੜ ਜਾਂਦਾ। ਮੈਂ ਇਹ ਵੀ ਆਪ ਜੀ ਨੂੰ ਅਰਜ਼ ਕਰਾਂਗਾ ਬਾਣੀ 'ਚ। ਹੁਣ ਇੱਕ ਪਾਸਾ ਇਹ ਵੀ ਮਹਾਰਾਜ ਦਾ ਇੱਕ ਬਚਨ ਕਹਿ, ਇਹ ਪੁੰਡਰ ਕੇਸ ਕੁਸਮ ਤੇ ਧੌਲੇ, ਪੁੰਡਰ ਕੇਸ ਕੁਸਮ ਤੇ ਧੌਲੇ, ਥੋੜੇ ਅਰਥ ਨੇ ਇਹਦੇ ਜੀ। ਕਮਲ ਦਾ ਚਿੱਟਾ ਫੁੱਲ ਹੁੰਦਾ, ਕੌਲ ਦਾ ਫੁੱਲ ਜਿਹਨੂੰ ਆਪਾਂ ਕਹਿੰਦੇ। ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ 'ਚ ਬਚਨ ਕਰਦੇ ਨੇ, ਜਿਹੜੇ ਬੰਦੇ ਦੇ ਕੇਸ ਨੇ ਉਹ ਕਮਲ ਦੇ ਫੁੱਲ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਗਏ ਨੇ, ਬਿਲਕੁਲ ਚਿੱਟੇ, ਦੁੱਧ ਵਰਗੇ ਚਿੱਟੇ। ਅਤੇ ਆਵਾਜ਼ ਜਦੋਂ ਬੋਲਦਾ ਅਤੇ ਮੰਜੇ 'ਤੇ ਪਿਆ, ਆਵਾਜ਼ ਅੰਦਰੋਂ ਨਿਕਲ ਨਹੀਂ ਰਹੀ। ਜਿਹੜਾ ਬੰਦਾ ਇੰਨੀ ਉੱਚੀ ਉੱਚੀ ਲਲਕਾਰੇ ਮਾਰਦਾ ਸੀ, ਉਹਦੀ ਗੱਲ ਸੁਣਨ ਵਾਸਤੇ ਵੀ ਉਹਦੇ ਮੂੰਹ ਨਾਲ ਕੰਨ ਲਾਉਣਾ ਪੈਂਦਾ। ਤੇ ਮਹਾਰਾਜ ਸੱਚੇ ਪਿਤਾ ਕਹਿੰਦੇ ਆ ਇਸ ਤਰ੍ਹਾਂ ਲੱਗਦਾ ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਨਿਕਲਦੀ ਪਈ, ਆਵਾਜ਼ ਨਹੀਂ ਬਾਹਰ ਨਿਕਲਦੀ, ਅੱਖਾਂ ਪਾਣੀ ਸਿਮੀਆਂ ਪਈਆਂ ਨੇ, ਪਾਣੀ ਨਿਕਲਦਾ ਹੈ। ਮਹਾਰਾਜ ਕਹਿੰਦੇ ਨੇ ਦੇਖੋ ਮੰਜੇ ਤੇ ਪਿਆ ਹੈ, ਆਵਾਜ਼ ਨਿਕਲ ਨਹੀਂ ਰਹੀ, ਸਾਰਾ ਸਰੀਰ ਹਾਰ ਗਿਆ, ਨੇਤਰ ਬੰਦ ਨੇ, ਪਰ ਅੰਦਰ ਕਾਮ ਵਾਸ਼ਨਾ ਦੇ ਫੁਰਨੇ ਉਸੇ ਤਰ੍ਹਾਂ ਚੱਲੀ ਜਾਂਦੇ ਨੇ ਜਿਸ ਤਰ੍ਹਾਂ ਜਵਾਨੀ ਵਿੱਚ ਚੱਲਦੇ ਪੈ ਸਨ। ਉਹ ਤ੍ਰਿਸ਼ਨਾ ਕੋਈ ਨਹੀਂ ਮੁੱਕੀ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸਰਮੈ ਬੁੱਧ ਬਲ ਨਾਠੀ। ਬੁੱਧੀ ਵੀ ਚਲੀ ਗਈ, ਤਾਕਤ ਵੀ ਚਲੀ ਗਈ, ਤਾਂ ਕਾਮ ਪਵ ਸਮਾਧਾਨੀ। ਪਰ ਗੁਰਮੁਖੋ ਇੰਨੇ ਸਰੀਰ ਦੀ ਕਮਜ਼ੋਰੀ ਵਿੱਚ ਵੀ ਬੰਦੇ ਦੇ ਅੰਦਰ ਦੀ ਜਿਹੜੀ ਤ੍ਰਿਸ਼ਨਾ ਹੈ ਨਾ, ਉਹਦੀ ਉਸੇ ਤਰ੍ਹਾਂ ਵੇਗ ਚੱਲਦਾ ਪਿਆ। ਇੱਕ ਹੋਰ ਬੇਨਤੀ ਮੈਂ ਅਰਜ਼ ਕੀਤੀ, ਇਹ ਤ੍ਰਿਸ਼ਨਾ ਕਈ ਰੂਪਾਂ 'ਚ, ਪਦਾਰਥਾਂ ਦੇ ਰੂਪ 'ਚ, ਇੰਦਰੀਆਂ ਦੇ ਵੇਖਣ ਦੇ ਰੂਪ 'ਚ। ਇਹ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਇਹ ਤ੍ਰਿਸ਼ਨਾ ਇਨਸਾਨ ਦੇ ਇੱਕ ਇੱਕ ਅੰਗ ਵਿੱਚ ਕਿਵੇਂ ਵਿਆਪਦੀ ਹੈ। ਅੰਗ ਵੀ ਰੱਜਦੇ ਨਹੀਂ ਛੇਤੀ ਕੀਤੇ, ਹਾਂ ਕਮਜ਼ੋਰ ਹੋ ਜਾਣ ਗੱਲ ਵੱਖਰੀ ਹੈ। ਮਹਾਰਾਜ ਜੀ ਦਾ ਇੱਕ ਬਚਨ ਹੈ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ। ਇਹ ਵੀ ਇੱਕ ਤ੍ਰਿਸ਼ਨਾ ਦਾ ਰੂਪ ਹੈ ਜੀ। ਆਖਦਿਆਂ ਆਖਦਿਆਂ ਬੰਦੇ ਦੀ ਜੀਭ, ਬੰਦੇ ਦਾ ਮੂੰਹ ਨਹੀਂ ਰੱਜਿਆ, ਤੇ ਸੱਚ ਇਹ ਵੇ ਸੁਣ ਸੁਣ ਕੇ ਦੇ ਕੰਨ ਵੀ ਨਹੀਂ ਰੱਜੇ। ਇਹ ਵੀ ਤ੍ਰਿਸ਼ਨਾ ਹੈ। ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ। ਅੱਖਾਂ ਵੇਖ ਵੇਖ ਕੇ ਨਹੀਂ ਰੱਜੀਆਂ, ਇਹ ਇੱਕ ਇੱਕ ਚੀਜ਼ ਦੇਖਦੇ ਪਿਆ। ਮੂੰਹ ਦਾ ਸੁਭਾਅ ਹੈ ਬੋਲਣਾ, ਕੰਨਾਂ ਦਾ ਸੁਭਾਅ ਹੈ ਸੁਣਨਾ, ਅੱਖਾਂ ਦਾ ਸੁਭਾਅ ਦੇਖਣਾ, ਜੀਭ ਦਾ ਸੁਭਾਅ ਹੈ ਚੱਖਣਾ। ਇਹ ਇੰਦਰੇ ਇੱਕ ਇੱਕ ਰਸ ਵਿੱਚ ਪ੍ਰਵਿਰਤ ਹੋ ਕੇ ਇਹ ਤ੍ਰਿਸ਼ਨਾ ਦੇ ਵੇਗ ਵਿੱਚ ਆ ਕੇ ਰੱਜੇ ਨੇ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ। ਭੁੱਖਿਆਂ ਭੁੱਖ ਨਾ ਉਤਰੈ, ਪਿਆਰਿਓ ਤ੍ਰਿਸ਼ਨਾ ਅਧੀਨ ਭੁੱਖਾ ਹੀ ਰਹਿੰਦਾ, ਭੁੱਖਾ ਹੀ ਕੂਕਦਾ। ਸਾਰਾ ਸੰਸਾਰ ਦੇ ਪਦਾਰਥ ਵੀ ਬੰਨ ਲਵੇ ਫਿਰ ਵੀ ਰੱਜਦਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਇਹ ਜਪਜੀ ਸਾਹਿਬ ਹੈ ਜਿਹੜਾ ਦਾਸ ਬੇਨਤੀ ਕਰ ਰਿਹਾ ਹੈ। ਇਹ ਧੰਨ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ ਕਿ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਇਹ ਤਾਂ ਹੀ ਰੱਜੇਗਾ ਪਿਆਰਿਓ। ਨਾਨਕ ਭੁੱਖਾ ਤਾਂ ਰੱਜਾਂ ਜਾਂ ਗੁਣ ਕੈ ਗੁਣੀ ਸਮਾਏ। ਜਦੋਂ ਪਰਮਾਤਮਾ ਦੇ ਗੁਣ ਗਾਇਨ ਕਰਦਾ ਹੈ ਤਾਂ ਇਹ ਤ੍ਰਿਪਤ ਹੁੰਦਾ, ਨਹੀਂ ਤਾਂ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਦੀ ਭੁੱਖ। ਸੱਚ ਏਵੇ ਕਿ ਜਿੰਨਾ ਬੰਦਾ ਤ੍ਰਿਸ਼ਨਾਲੂ ਹੋਊਗਾ ਨਾ ਜੀ, ਉਹਨਾਂ ਨਿਸ਼ੁਕਰਾ ਹੋਊਗਾ। ਜਿੰਨਾ ਬੰਦਾ ਸਬਰ ਵਾਲਾ ਹੋਵੇਗਾ ਨਾ, ਉਹਨਾਂ ਸ਼ੁਕਰਾਨੇ ਵਿੱਚ ਹੋਵੇਗਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਜੀ, ਬੜੀ ਪਿਆਰੀ ਤੁਕ ਉਹਨਾਂ ਦੀ। ਉਹਨਾਂ ਲਿਖਿਆ ਹੈ, ਸ਼ੁਕਰਾਨਾ ਹੈ ਸੱਚ ਘਰ। ਇਹ ਤੁਕ ਨੂੰ ਆਪ ਜੀ ਧਿਆਨ ਨਾਲ ਬੇਨਤੀ ਨੂੰ ਸੁਣਿਓ ਜੀ। ਸ਼ੁਕਰਾਨਾ ਹੈ ਸੱਚ ਘਰ, ਕੂੜ ਕੁਫਰ ਘਰ ਨਾ ਸਾਬੂਰੀ। ਅਰਥ ਥੋੜ੍ਹੇ ਜਿਹੇ ਆਪਾਂ ਕਰ ਰਹੇ ਨੇ, ਸ਼ੁਕਰਾਨਾ ਹੈ ਸੱਚ ਘਰ। ਕਹਿੰਦੇ ਜਿਸ ਹਿਰਦੇ ਦੇ ਵਿੱਚ ਸੱਚਾਈ ਹੈ ਨਾ, ਜਿਸ ਹਿਰਦੇ ਦੇ ਵਿੱਚ ਸੰਤੋਖ ਹੈ, ਉਹ ਬੰਦਾ ਸਬਰ ਵਾਲਾ ਬੰਦਾ ਹਮੇਸ਼ਾ ਸ਼ੁਕਰਾਨਾ ਹੀ ਕਰਦਾ। ਕੂੜ ਕੁਫਰ ਘਰ ਨਾ ਸਾਬੂਰੀ, ਕੂੜ ਕੁਫਰ ਦਰ ਤੇ ਜਿਸ ਬੰਦੇ ਅੰਦਰ ਝੂਠ ਹੈ, ਲਾਲਚ ਹੈ, ਕਦਮ ਕਦਮ ਤੇ ਝੂਠ ਬੋਲੀ ਜਾਂਦਾ ਹੈ। ਮਹਾਰਾਜ ਕਹਿੰਦੇ ਨਾ ਸਾਬੂਰੀ, ਨਾ ਸਬੂਰੀ ਦਾ ਅਰਥ ਉਸ ਬੰਦੇ ਦੇ ਅੰਦਰ ਸਬਰ ਕੋਈ ਨਹੀਂ। ਜਿਹੜਾ ਬੰਦਾ ਤ੍ਰਿਸ਼ਨਾ ਚ ਮਾਰਿਆ, ਉਹ ਕਦੀ ਸ਼ੁਕਰਾਨਾ ਨਹੀਂ ਕਰਦਾ। ਜਿਹੜਾ ਸਬਰ ਦੇ ਵਿੱਚ ਟਿਕਿਆ ਹੋਇਆ, ਕੁਛ ਵੀ ਨਾ ਹੋਵੇ, ਸ਼ੁਕਰਾਨੇ ਦਾ ਪੱਲਾ ਨਹੀਂ ਛੱਡਦਾ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਜੀ। ਇਹ ਸਰੀਰ ਦਾ ਇੱਕ ਇੱਕ ਇੰਦਰਾ ਤ੍ਰਿਸ਼ਨਾ ਵਿੱਚ ਪ੍ਰਵਿਰਤ ਹੈ। ਹੁਣ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਰਚਨਾ ਜ਼ਫਰਨਾਮੇ 'ਚ ਮੈਂ ਕਹਿੰਦਾ ਏਦੋਂ ਵੱਡੇ ਸਬਰ ਦੀ ਕੋਈ ਉਦਾਹਰਨ ਮਿਲੇਗੀ ਜੀ। ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਵਿੱਚ ਨੇ, ਚਰਨ ਕਮਲ ਸਾਹਿਬ ਆਪਾਂ ਦਰਸ਼ਨ ਕਰਨੇ ਆ, ਮਹਾਰਾਜ ਦੇ ਟਿੰਡ ਦਾ ਸਰਾਣਾ ਕੀਤਾ, ਫਿਰ ਮਾਲਵੇ ਦੀ ਧਰਤੀ 'ਤੇ ਆਏ, ਅਤੇ ਮਾਲਵੇ ਦੀ ਧਰਤੀ 'ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਹੁਕਮਨਾਮਾ ਲਿਖਿਆ ਹੈ, ਅਤੇ ਵਾਹਿਗੁਰੂ ਜ਼ਫਰਨਾਮਾ ਲਿਖਿਆ ਹੈ, ਉਸ ਵਿੱਚ ਇੱਕ ਸ਼ੇਰ ਮੈਂ ਤਕਰੀਬਨ ਹਰ ਸਿੱਖ ਨੂੰ ਚੇਤੇ ਹੈ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਇਦੋਂ ਵੱਡਾ ਸਬਰ ਸੰਤੋਖ ਕੀ ਹੋ ਸਕਦਾ ਜੀ। ਕਹਿੰਦੇ ਅੱਜ ਸਾਡੇ ਕੋਲ ਕੋਈ ਸਾਜ਼ੋ ਸਮਾਨ ਨਹੀਂ, ਕੋਈ ਸਾਡੇ ਕੋਲ ਫੌਜ ਨਹੀਂ, ਸਾਡਾ ਚਿੱਟਾ ਬਾਜ ਵੀ ਸਾਡੇ ਕੋਲ ਨਹੀਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਸਿੰਘਾਸਨ ਵੀ ਸਾਡੇ ਕੋਲ ਨਹੀਂ, ਖੁਦਾਵੰਦ ਬਖਸ਼ੰਦਾ ਐਸ਼ੋ ਅਰਸ਼, ਪਰ ਉਸ ਖੁਦਾ ਨੇ, ਉਸ ਰੱਬ ਨੇ, ਉਸ ਅੱਲਾ ਨੇ ਸਾਨੂੰ ਜ਼ਮੀਨ ਤੇ ਬੈਠਿਆਂ ਹੋਇਆਂ ਨੂੰ ਵੀ ਅਰਸ਼ਾਂ ਦਾ ਸੁੱਖ ਬਖਸ਼ਿਆ ਹੈ। ਸਬਰ ਵਾਲਾ ਹਿਰਦਾ ਸੂਲਾਂ ਤੇ ਬੈਠਾ ਵੀ ਸੁਖੀ ਹੁੰਦਾ ਹੈ। ਤੇ ਚੇਤੇ ਰੱਖਿਓ, ਜਿਹਦੇ ਪੱਲੇ ਸਬਰ ਨਹੀਂ, ਸਾਰੀ ਦੁਨੀਆਂ ਦਾ ਮਾਲ ਮੱਤਾ ਇਕੱਠਾ ਕਰਕੇ ਏਸੀ ਕਮਰੇ ਵਿੱਚ ਉਹਨੂੰ ਰਾਤ ਸੂਲਾਂ ਚੁਭਦੀਆਂ ਹੁੰਦੀਆਂ, ਕਿਉਂਕਿ ਉਹਦੇ ਅੰਦਰ ਟਿਕਾ ਕੋਈ ਨਾ, ਤ੍ਰਿਸ਼ਨਾ ਦਾ ਮਾਰਿਆ ਪਿਆ। ਇਸੇ ਕਰਕੇ ਗੁਰਦੇਵ ਨੇ ਸ਼ਬਦ ਵਰਤਿਆ, ਮੇਰਾ ਖਿਆਲ ਹੈ ਸੀਮਾ ਹੀ ਮਹਾਰਾਜ ਨੇ ਕਹਿ ਦਿੱਤੀ। ਹੁਣ ਬੰਦਾ ਕਹਿੰਦਾ ਆਹ ਸਟੇਟ ਦਾ ਮੈਨੂੰ ਰਾਜ ਮਿਲ ਜਾਏ ਫਿਰ ਸੁਖੀ ਹੋਵਾਂਗਾ, ਕੋਈ ਬੰਦਾ ਕਹੇਗਾ ਦੇਸ਼ ਦਾ ਮਿਲ ਜਾਏ, ਕੋਈ ਬੰਦਾ ਕਹੇਗਾ ਕਿਸੇ ਹੋਰ ਮੁਲਕ ਦਾ ਮਿਲ ਜਾਏ। ਜਿਹੜਾ ਬਾਬਾ ਜੀ ਨੇ ਕਿਹਾ ਇੱਦੂ ਵੱਡੇ, ਇਹ ਤੋਂ ਤੱਕ ਤੇ ਅੱਜ ਤੱਕ ਕੋਈ ਨਹੀਂ ਪਹੁੰਚਿਆ ਜੀ, ਕੋਈ ਨਹੀਂ ਪਹੁੰਚਿਆ। ਉਹ ਸੁਖਮਨੀ ਸਾਹਿਬ ਦਾ ਬੋਲ ਹੈ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇੱਦੂ ਵੱਡੀ ਹੱਦ ਕੋਈ ਨਹੀਂ ਜੀ, ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰਨ ਵਾਲਾ ਵੀ ਦੁਖੀ ਹੈ, ਕਿਉਂਕਿ ਉਹਦੇ ਅੰਦਰ ਸਬਰ ਸੰਤੋਖ ਹੋਏ ਨੇ। ਸਤਿਗੁਰਾਂ ਨੇ ਬਾਣੀ 'ਚ ਅੱਜ ਆਰੰਭਤਾ ਕੀਤੀ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਨੇ, ਵੱਡੀਆਂ ਵੱਡੀਆਂ ਜ਼ਮੀਨਾਂ ਦੇ ਮਰੱਬਿਆਂ ਦੇ ਜਿਹੜੇ ਮਾਲਕ ਜਾਗੀਰਦਾਰ ਨੇ, ਤਾਂ ਕੀ ਤ੍ਰਿਸ਼ਨ ਨਾ ਬੂਝੀ, ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਬੂਝੀ। ਅਤੇ ਜਦੋਂ ਸੰਸਾਰ ਤੋਂ ਤੁਰਦੇ ਆ, ਲਪਟ ਰਹੇ ਮਾਇਆ ਰੰਗ ਮਾਤੇ, ਉਹ ਮਾਇਆ ਦੇ ਕੌਤਕਾਂ ਵਿੱਚ ਮਸਤ ਨੇ, ਲੋਚਨ ਕਛੂ ਨਾ ਸੂਝੀ। ਉਹਨਾਂ ਨੂੰ ਅੱਖਾਂ ਨਾਲ ਦਿਸਦਾ ਨਹੀਂ ਪਿਆ ਕਿ ਸਾਡੇ ਤੋਂ ਪਹਿਲੇ ਵੀ ਇਹ ਕੋਈ ਦਾਅਵਾ ਕਰਦੇ ਗਏ ਉਹ ਕਿੱਥੇ ਚਲੇ ਗਏ। ਅਸੀਂ ਇੱਕ ਬਚਨ ਰੋਜ਼ ਅੰਮ੍ਰਿਤ ਵੇਲੇ ਨਾ ਜੀ ਨਿਤਨੇਮ ਵਿੱਚ ਪੜ੍ਹਦੇ ਹਾਂ ਜੀ, ਸਵਈਆਂ 'ਚ ਜਦੋਂ ਨਿਤਨੇਮ ਕੀਤਾ ਜਾਂਦਾ, ਉਹ ਬਚਨ ਹੈ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਵੱਡੇ ਵੱਡੇ ਰਾਜੇ ਆਪਣੇ ਦੇਸ਼ ਨੂੰ ਦਿੱਤਿਆ ਅਤੇ ਫਿਰ ਦੇਸ਼ਾਂਤਰ ਅਤੇ ਹੋਰ ਦੇਸ਼ਾਂ ਨੂੰ ਵੀ ਜਿੱਤਣਾ ਚਾਹੁੰਦੇ ਆ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਜਦੋਂ ਜਿੱਤ ਕੇ ਆਉਂਦੇ ਨੇ ਅੱਗੇ ਢੋਲ ਵੱਜਦੇ ਨੇ, ਨਗਾਰੇ ਵੱਜਦੇ ਨੇ, ਉਹਨਾਂ ਦੇ ਜਿੱਤ ਦੀ ਖੁਸ਼ੀ ਦੇ ਵਿੱਚ ਮਿਰਦੰਗ ਵੱਜਦੇ ਆ। ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਉਹਨਾਂ ਦੇ ਫੌਜ ਵਿੱਚ ਜਿਹੜੇ ਹਾਥੀ ਨੇ ਹਾਥੀ ਚਿੰਗਾੜਦੇ ਨੇ, ਕੀਮਤੀ ਜਿਹੜੇ ਘੋੜਿਆਂ ਤੋਂ ਕੀਮਤੀ ਘੋੜੇ ਨੇ ਉਹ ਖਿਣਕਦੇ ਪਏ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਇੰਨਾ ਕੁਝ ਦਿੱਤ ਕੇ ਇਹਨਾਂ ਮੰਗਤਿਆਂ ਦਾ ਅੰਦਰ ਕੋਈ ਨਹੀਂ ਰੱਜਿਆ। ਮੈਂ ਮੰਗਤੇ ਕਿਹਾ ਨਾ, ਕਿਉਂਕਿ ਬਾਦਸ਼ਾਹ ਤਾਂ ਹੋਵੇ ਜੀ ਜਿਹੜਾ ਅੰਦਰੋਂ ਸਬਰ 'ਚ ਜਿਉਂਦਾ, ਜਿਹੜਾ ਬੰਦਾ ਸਾਰੀ ਧਰਤੀ ਦਾ ਪਦਾਰਥ ਲੈ ਕੇ ਵੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਜਿਹਨਾਂ ਨੂੰ ਆਪਾਂ ਕਹਿੰਦੇ ਬਹੁਤ ਵੱਡੇ ਬੜੇ ਰੱਜੇ ਪੁੱਜੇ ਨੇ, ਪਿਆਰਿਓ ਜਿਹੜੇ ਬੰਦੇ ਇੰਨਾ ਕੁਝ ਪ੍ਰਾਪਤ ਕਰਕੇ ਵੀ ਲੋਕਾਂ ਦਾ ਹੱਕ ਖੋ ਖੋ ਕੇ ਖਾਈ ਜਾਂਦੇ ਆ, ਉਹ ਰੱਜੇ ਥੋੜ੍ਹੇ ਆ ਜੀ, ਉਹ ਤਾਂ ਮੰਗਤੇ ਹੁੰਦੇ ਆ। ਭੁੱਖਾ ਖੋ ਕੇ ਖਾਂਦਾ, ਰੱਜਿਆ ਤਾਂ ਥਾਲੀ 'ਚ ਪਈ ਰੋਟੀ ਵੀ ਛੱਡ ਜਾਂਦਾ। ਮੈਂ ਫਿਰ ਬੇਨਤੀ ਕਰਾਂ, ਰੱਜੇ ਨਹੀਂ ਉਹ, ਭੁੱਖੇ ਨੇ, ਉਹ ਖੋ ਕੇ ਕਿਸੇ ਦਾ ਖਾ ਰਹੇ ਆ। ਹਜ਼ੂਰ ਸੱਚੇ ਪਾਤਸ਼ਾਹ ਬਚਨ ਕਰ ਰਹੇ ਆ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ। ਪੂਤ ਭਵਿੱਖ ਭਵਾਨ ਕੇ ਪੂਪਤ ਕੌਣ ਗਣੇ ਨਹੀਂ, ਜਾਤ ਵਿਚਾਰੇ ਪਹਿਲਾਂ ਵੀ ਹੋਏ ਅੱਜ ਵੀ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਕਹਿੰਦੇ ਆ ਇਹ ਅਗਾਂਹ ਵੀ ਜੰਮਦੇ ਰਹਿਣੇ ਨੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨੀ, ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਪ੍ਰਾਪਤ ਸਭ ਕਰ ਲਿਆ ਰਾਜਿਆਂ ਨੇ, ਪਰ ਕਦੀ ਵੀ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਿਆ। ਮਹਾਰਾਜ ਕਹਿੰਦੇ ਅੰਤਲੇ ਸਮੇਂ ਇੱਥੇ ਸਲੂਟ ਵੱਜਦੇ ਆ, ਅੰਤ ਕੋ ਇਹਦਾ ਅਰਥ ਹੈ ਅੰਤ ਨੂੰ, ਅੰਤ ਕੇ ਦਾ ਅਰਥ ਹੈ ਜਮਦੂਤ ਧਰਮ ਰਾਜ ਦਾ ਘਰ। ਇਹੋ ਜਿਹੇ ਬੰਦੇ ਅੰਤਲੇ ਸਮੇਂ ਜਮਾਂ ਦੇ ਘਰ ਨੂੰ ਜਾਂਦੇ ਆ। ਇਸੇ ਕਰਕੇ ਬੁੱਲੇ ਨੇ ਕਿਹਾ ਸੀ ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਸਭ ਕਰ ਕਰ ਗਏ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਖੀ। ਮੈਂ ਬੇਨਤੀ ਕਰਾਂਗਾ ਜੀ ਸਤਿਗੁਰਾਂ ਨੇ ਅੱਗੇ ਬਚਨ ਫਿਰ ਉਸੇ ਨੂੰ ਜੋ ਰਹਾਉ ਦੇ ਬਚਨ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਇਸ ਮਾਇਆ ਵਿੱਚ, ਇਸ ਤ੍ਰਿਸ਼ਨਾ ਵਿੱਚ, ਅੱਜ ਤੱਕ ਕੋਈ ਬੰਦਾ ਨਹੀਂ ਰੱਜਿਆ ਜੀ। ਜਿਉਂ ਪਾਵਕ ਜਿਸ ਤਰ੍ਹਾਂ ਅੱਗ ਈਧਨ ਨਹੀਂ ਧਰਾਪੈ, ਈਂਧਨ ਦੇ ਨਾਲ ਉਹ ਰੱਜਦੀ ਨਹੀਂ, ਬਾਲਣ ਨਾਲ ਰਹੀ ਰੱਜਦੀ। ਤੇ ਮਹਾਰਾਜ ਕਹਿੰਦੇ ਨੇ ਬਿਨ ਹਰ ਕਾਂ ਅਗਾਈ ਭਾਈ, ਕਿ ਅੱਗ ਉੱਤੇ ਤੁਸੀਂ ਬਾਲਣ ਪਾਈ ਜਾਓ ਤੇ ਅੱਗ ਨਹੀਂ ਰੱਜਦੀ, ਤੇ ਜਿਹੜਾ ਅੰਦਰ ਹੈ ਇਹ ਸੋਚੀਏ ਜੀ ਪਦਾਰਥਾਂ ਦਾ ਰੱਜ ਹੈਗਾ। ਮਹਾਰਾਜ ਕਹਿੰਦੇ ਬਿਨ ਹਰ ਕਾਂ ਅਗਾਈ, ਅਗਾਈ ਦਾ ਅਰਥ ਰੱਜ ਜਾਣਾ, ਇਹ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਨਹੀਂ ਰੱਜਣਾ। ਤੇ ਮਹਾਰਾਜ ਨਾਮ ਰਜਾ ਦਿੰਦਾ, ਕਹਿੰਦੇ ਬਿਲਕੁਲ ਸਤਿਗੁਰਾਂ ਦਾ ਬਚਨ ਅਸੀਂ ਰੋਜ਼ ਪੜ੍ਹਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਏ। ਵੇਖੋ ਰੋਜ਼ ਅਸੀਂ ਰੂਟੀਨ 'ਚ ਇਹ ਨਿਤਨੇਮ ਜੀ ਕਰਨੇ ਆ, ਪਾਠ ਵੀ ਕਰਨੇ, ਇੱਕ ਭੁੱਖ ਨਹੀਂ, ਭੁੱਖਾਂ ਸਭ ਗਵਾਈਆਂ, ਮਨ ਦੀ ਭੁੱਖ, ਤਨ ਦੀ ਭੁੱਖ, ਨੇਤਰਾਂ ਦੀ ਭੁੱਖ, ਕੰਨਾਂ ਦੀ ਭੁੱਖ, ਇੰਦਰੀ ਦੀ ਭੁੱਖ, ਵਾਹਿਗੁਰੂ ਇੱਕੋ ਨਾਮ ਨੇ ਸਾਰੀਆਂ ਭੁੱਖਾਂ ਦਾ ਭੋਗ ਪਾ ਦਿੱਤਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ। ਉਹ ਪਿਆਰਿਓ ਜਦੋਂ ਨਾਮ ਆ ਗਿਆ, ਬਾਕੀ ਇੱਛਾ ਕੀ ਰਹਿ ਗਈ? ਫਿਰ ਅਰਜ ਕਹਿ, ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ। ਨਾਮ ਹੀ ਹੈ ਜਿਹੜਾ ਮਨ ਦੀਆਂ ਇੱਛਾ ਪੂਰੀਆਂ ਕਰ ਦਿੰਦਾ। ਹਿੰਦੂ ਮਤ ਅਨੁਸਾਰ ਕਿਹਾ ਜਾਂਦਾ ਕਿ ਕਾਮ ਧੇਨ ਪਾਰ ਜਾਤ ਇਹ ਇੱਛਾ ਪੂਰੀਆਂ ਕਰਦੇ ਨੇ, ਪਰ ਗੁਰਮਤ ਬਚਨ ਕਰਦੀ ਹੈ ਪਾਰ ਜਾਤ ਇਹ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਵਾਹਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਗੁਰੂ ਅਮਰਦਾਸ ਜੀ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਮਹਾਰਾਜ ਜੀ ਕਿੱਥੋਂ ਨਾਮ ਮਿਲਿਆ? ਕਹਿੰਦੇ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ। ਸਤਿਗੁਰੂ ਅੱਜ ਬਚਨ ਕਰ ਰਹੇ ਨੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨੀ ਤ੍ਰਾਪੈ, ਬਿਨ ਹਰ ਕਹਾ ਆਗਾਹੀ
ਰਹਾਓ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ,
ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਰੋਜ਼ ਬ ਰੋਜ਼, ਇੱਕ ਦਿਨ ਨਹੀਂ। ਮਹਾਰਾਜ ਕਹਿੰਦੇ ਰੋਜ਼ਾਨਾ ਰੋਜ਼ਾਨਾ ਇਹ ਬੰਦਾ ਜਿਹੜਾ ਭੋਜਨ ਛਕਦਾ ਹੈ, ਅਨੇਕਾਂ ਤਰ੍ਹਾਂ ਦੇ ਵਿਅੰਜਨ ਛਕਦਾ ਹੈ। ਇਹ ਮਹਾਰਾਜ ਕਹਿੰਦੇ ਨੇ ਇਹਨੂੰ ਇੱਕ ਇਹ ਵੀ ਤ੍ਰਿਸ਼ਨਾ ਲੱਗੀ ਹੈ, ਜੀਵ ਦੀ ਤ੍ਰਿਸ਼ਨਾ ਵੀ ਲੱਗੀ ਹੈ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ,
ਤਾਂ ਕਿ ਮਿਟੈ ਨਾ ਭੁੱਖਾ।
ਪਰ ਇਸ ਬੰਦੇ ਦੀ ਜਿਹੜੀ ਜੀਭ ਹੈ ਨਾ, ਇਹ ਚਸਕੋਲੀ ਤਾਂ ਵੀ ਨਹੀਂ ਰੱਜਦੀ ਪਈ। ਕਿੰਨਾ ਚਿਰ ਖਾਈ ਜਾਂਦੀ? ਲਗਾਤਾਰ ਖਾਈ ਜਾਂਦੀ। ਦੇਖੋ ਕਈ ਸਾਡੇ ਸੰਸਾਰ ਦੇ ਵਿੱਚ ਕਾਰਜ ਇਹੋ ਜਿਹੇ ਨੇ ਜੀ, ਵਿਆਹ ਵੀ ਕਹਿ ਲਓ, ਜਿਹੜੇ ਬੰਦੇ ਕਿ ਬਾਹਰ ਜਾ ਕੇ ਵਿਆਹ ਕਰਨ ਲੱਗੇ ਆ ਜੀ, ਹੁਣ ਸਵੇਰ ਦੀ ਰੋਟੀ ਜੀ, ਉਦੋਂ ਬਾਅਦ ਜੀ ਨਾਸ਼ਤਾ ਆ ਗਿਆ ਜੀ, ਉਦੋਂ ਬਾਅਦ ਲੰਚ ਆ ਗਿਆ ਜੀ, ਲੰਚ ਤੋਂ ਬਾਅਦ ਫਿਰ ਲੋਢੇ ਵੇਲੇ ਦੀ ਰੋਟੀ ਜੀ, ਫਿਰ ਰਾਤ ਨੂੰ, ਅੱਜ ਕੱਲ੍ਹ ਤਾਂ ਹੋਰ ਸੁਣੀ ਆ ਅੱਧੀ ਰਾਤ ਦੀ ਰੋਟੀ ਵੀ। ਤੁਸੀਂ ਇਸ ਬੰਦੇ ਦੀ ਜੀਵ ਨੂੰ ਪੁੱਛੋ ਇਹਦੀ ਹਾਲਤ ਕੀ ਹੋ ਗਈ ਹੈ। ਸੱਚ ਹੈ ਮਹਾਰਾਜ ਅੱਜ ਇਹ ਬਚਨ ਕਰ ਰਿਹਾ ਵੀ ਇਕੱਲੀ ਮਾਇਆ ਦੀ ਤ੍ਰਿਸ਼ਨਾ ਨਹੀਂ, ਇੱਥੇ ਲੋਕ ਇੰਨੇ ਕੁ ਪੇਟੂ ਹੋ ਗਏ ਨੇ, ਇਹਨਾਂ ਦੀ ਜੀਵ ਵੀ ਨਹੀਂ ਰੱਜਦੀ ਪਈ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਰੋਜ਼ ਬ ਰੋਜ਼ ਪਤਾ ਨਹੀਂ ਇਸ ਜੀਵ ਦੇ ਚਸਕੇ ਨੂੰ ਪੂਰੇ ਕਰਨ ਲਈ ਬਹੁਤ ਕੁਛ ਖਾਈ ਜਾ ਰਹੇ ਨੇ, ਤਾਂ ਕਿ ਮਿਟੈ ਨਾ ਭੁੱਖਾ। ਇਹਨਾਂ ਖਾਣ ਵਾਲਿਆਂ ਦੇ ਅੰਦਰ ਦੀ ਭੁੱਖ ਫਿਰ ਵੀ ਨਹੀਂ ਮਿਟੀ। ਅਤੇ ਮੈਂ ਇੱਕ ਦਿਨ ਕਿਹਾ ਸੀ, ਇਹ ਮਹਿਸੂਸ ਨਾ ਕਰਿਓ, ਸ਼ੂਗਰ ਦੀਆਂ ਗੋਲੀਆਂ ਵੀ ਖਾਈ ਜਾਂਦੇ, ਜਲੇਬੀਆਂ ਨੂੰ ਵੀ ਗੇੜਾ ਦੇਈ ਜਾਂਦੇ ਆ, ਹੈ ਬਲੱਡ ਪ੍ਰੈਸ਼ਰ ਦੀ ਗੋਲੀ ਵਧਾਈ ਜਾਂਦੇ ਆ, ਜ਼ਬਾਨ 'ਤੇ ਕੰਟਰੋਲ ਨਹੀਂ ਕਰਦੇ ਪਏ। ਸੱਚੀ ਜੇ ਅੱਜ ਜੇ ਬੰਦਾ ਆਪਣਾ ਲਾਈਫ ਸਟਾਈਲ ਚੇਂਜ ਕਰ ਲੈ, ਆਪਣੇ ਖਾਣ ਉੱਤੇ, ਆਪਣੇ ਪਾਣ 'ਤੇ, ਆਪਣੇ ਬੋਲਣ 'ਤੇ ਪਰਹੇਜ਼ ਕਰ ਲੈ, ਗੁਰੂ ਸਾਹਿਬ ਦੀ ਜੂਰੀ 'ਚ ਕਹਿੰਦਾ ਅੱਧੀਆਂ ਦਵਾਈਆਂ ਬੰਦੇ ਦੀਆਂ ਛੁੱਟ ਜਾਣਗੀਆਂ ਜੇ ਜੀਭ ਦੇ ਟੁਕੜੇ ਨੂੰ ਕਾਬੂ ਕਰ ਲੈ ਤਾਂ। ਪਰ ਬੰਦਾ ਨਹੀਂ ਰੱਜ ਰਿਹਾ। ਮਹਾਰਾਜ ਦੇਖੋ ਅੱਜ ਬਚਨ ਕੈਸਾ ਕਿਹਾ, ਅੱਗੇ ਦੇਖੋ, ਝਿੜਕੀ ਮਾਰੀ ਕਹਾਂਗਾ, ਝਿੜਕ 'ਚ ਵੀ ਸੁੱਖ ਹੈ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਇਸ ਬੰਦੇ ਦੀ ਭੁੱਖ ਨਹੀਂ ਮਿਟ ਰਹੀ।
ਉਦਮ ਕਰੈ ਸਵਾਨ ਕੀ ਨਿਆਈ।
ਵਾਹਿਗੁਰੂ ਜੀ, ਸਤਿਗੁਰੂ ਜੀ ਇਹ ਸ਼ਬਦ ਵਰਤੇ ਆ, ਕਹਿੰਦੇ ਨੇ ਜਿਹੜਾ ਜੀਵ ਦਾ ਚਸਕੋਲਾ ਹੈ ਨਾ, ਉਹ ਕੁੱਤੇ ਦੀ ਤਰ੍ਹਾਂ ਹੈ। ਉਦਮ ਕਰੈ ਸਵਾਨ ਕੀ ਨਿਆਈ, ਸਵਾਨ ਦਾ ਅਰਥ ਕੁੱਤਾ, ਕਿ ਜਿਵੇਂ ਕੁੱਤਾ ਸਾਰਾ ਦਿਨ ਮੂੰਹ ਮਾਰੀ ਜਾਂਦਾ। ਅੱਜ ਕੱਲ੍ਹ ਤੁਸੀਂ ਸ਼ਬਦ ਇੱਕ ਸੁਣਦੇ ਹੋ, ਬਸੰਤ 'ਚ ਪੜ੍ਹਿਆ ਜਾਂਦਾ, ਚਾਕੀ ਚਾਟੈ ਚੂਨ ਖਾਏ, ਚਾਕੀ ਕਾ ਚਿਥਰਾ ਕਾਹ ਲੈ ਜਾਏ। ਕੁੱਤੇ ਦੀ ਬਿਰਤੀ ਕੀ? ਉਹਨੂੰ ਰੋਟੀ ਮਿਲ ਜਾ, ਰੋਟੀ ਖਾਏਗਾ, ਉਹਨੂੰ ਟੁਕੜਾ ਮਾਸ ਦਾ ਮਿਲ ਜਾ, ਉਹ ਖਾ ਲਏਗਾ, ਉਹਨੂੰ ਮਿੱਠਾ ਮਿਲ ਜਾ, ਉਹ ਖਾ ਲਏਗਾ। ਇੱਥੋਂ ਤੱਕ ਕਿ ਨਿਕੰਮਾ ਕੁੱਤਾ, ਨਿਕੰਮਾ ਕਹਿ ਰਿਹਾ, ਵਫ਼ਾਦਾਰ ਨਹੀਂ, ਉਹ ਬਿਸ਼ਤਾ ਵਿੱਚ ਵੀ ਮੂੰਹ ਮਾਰਨ ਤੋਂ ਗੁਰੇਜ਼ ਨਹੀਂ ਕਰਦਾ। ਮਹਾਰਾਜ ਕਹਿੰਦੇ ਤੇਰੀ ਜੀਭ ਕੁੱਤੇ ਮੂੰਹ ਹੋ ਗਈ ਹੈ। ਦਿਨ ਦਿਨ ਕਰਤ ਭੋਜਨ ਬੋ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਉਦਮ ਕਰੈ ਸਵਾਨ ਕੀ ਨਿਆਈ, ਕੁੱਤੇ ਦੀ ਤਰ੍ਹਾਂ ਭਾਲ ਕਰਦਾ, ਸਵੇਰੇ ਤੁਰ ਪੈਂਦਾ ਕਿਹੜੀ ਥਾਂ ਤੋਂ ਜੀਭ ਚਸਕੋਲਾ। ਮਹਾਰਾਜ ਕਹਿੰਦੇ ਨੇ ਕੁੱਤੇ ਦੀ ਬਿਰਤੀ ਤੇਰੀ ਬਣ ਗਈ ਹੈ, ਤੇਰਾ ਅੰਦਰ ਰੱਜ ਨਹੀਂ ਰਿਹਾ।
ਚਾਰੇ ਕੁੰਟਾਂ ਘੋਖਾ,
ਚਾਰ ਚੁਫੇਰੇ, ਜਿਵੇਂ ਕੁੱਤਾ ਮੂੰਹ ਮਾਰਦਾ ਨਾ, ਘੋਖਾ ਦਾ ਅਰਥ ਹੁੰਦਾ ਲੱਭਣਾ, ਚਾਰੇ ਕੋਨੇ ਲੱਭਦਾ ਪਿਆ ਹੈ, ਕਿਤੋਂ ਕੁਛ ਖਾਣ ਨੂੰ ਮਿਲ ਜਾਵੇ।
ਕਾਮਵੰਤ ਕਾਮੀ ਬਹੁ ਨਾਰੀ।
ਹੁਣ ਤੀਸਰਾ ਬਚਨ ਗੁਰਦੇਵ ਕਰ ਲੱਗੇ ਆ। ਸਮੇਂ ਦੇ ਲਿਹਾਜ਼ ਨੇ ਪਹਿਲਾ ਬਚਨ ਕੀਤਾ, ਤ੍ਰਿਸ਼ਨਾ ਦਾ ਇੱਕ ਰੂਪ ਹੈ ਰਾਜਿਆਂ ਨੂੰ, ਵੱਡੇ ਵੱਡੇ ਜਗੀਰਦਾਰਾਂ ਨੂੰ ਵਾਪਰੀ ਹੈ, ਬਹੁ ਵਿਸਤਾਰ ਕਰਨ ਦੀ ਬਿਰਤੀ। ਦੂਜਾ ਤ੍ਰਿਸ਼ਨਾ ਦਾ ਰੂਪ ਹੈ ਜੀਭ ਦੇ ਚਸਕੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਖਾਂ ਖਾਂ ਕੇ ਪਿਆਰੇ ਜੀਭ ਘਸ ਗਈ। ਮਹਾਰਾਜ ਕਹਿੰਦੇ ਜੀਭ ਦੀ ਤ੍ਰਿਸ਼ਨਾ ਲੱਗੀ ਹੈ। ਹੁਣ ਤੀਸਰਾ ਬਚਨ ਕੀਤਾ, ਕਾਮਵੰਤ ਕਾਮੀ ਬਹੁ ਨਾਰੀ। ਜਿਹੜਾ ਬੰਦਾ ਕਾਮ ਵਿੱਚ ਹੀ ਪੀੜਿਆ ਹੈ, ਇੱਕ ਨਹੀਂ ਦੋ ਨਹੀਂ ਬਹੁ ਨਾਰੀ, ਉਸ ਬੰਦੇ ਨੇ ਬਹੁਤ ਸਾਰੀਆਂ ਇਸਤਰੀਆਂ ਨਾਲ ਆਪਣੇ ਸੰਬੰਧ ਬਣਾਏ ਹੋਏ ਆ। ਦੇਖੋ ਇਹ ਅਰਥ ਆਪਾਂ ਨੂੰ ਕਰਨੇ ਪੈਣਗੇ। ਜਿਹੜਾ ਸ਼ਬਦ ਆ ਜਾਇਆ ਜੀ, ਕਾਮ ਵਿੱਚ ਗਰਸਿਆ ਹੋਇਆ ਬੰਦਾ, ਇਹ ਵੀ ਤ੍ਰਿਸ਼ਨਾ ਦਾ ਇੱਕ ਰੂਪ ਹੈ। ਕਾਮਵੰਤ ਕਾਮੀ ਬਹੁ ਨਾਰੀ, ਉਹ ਅਨੇਕਾਂ ਇਸਤਰੀਆਂ ਨਾਲ ਅਨੇਕਾਂ ਸਰੀਰਾਂ ਨਾਲ ਆਪਣੇ ਰਿਸ਼ਤੇ ਰੱਖਦਾ ਹੈ।
ਪਰ ਗ੍ਰਹਿ ਜੋਹ ਨਾ ਚੁਕੈ।
ਮਹਾਰਾਜ ਕਹਿੰਦੇ ਏਡੀ ਗੰਦੀ ਬਿਰਤੀ ਬਣ ਗਈ, ਉਹ ਅਨੇਕਾਂ ਸਰੀਰਾਂ ਨਾਲ ਸੰਬੰਧ ਬਣਾ ਕੇ ਵੀ ਨਾ, ਉਹਦੀਆਂ ਅੱਖਾਂ ਹਵਸ਼ਦੀਆਂ ਮਾਰੀਆਂ, ਸੜਕ ਦੇ ਜਾਂਦਿਆਂ ਪਰਾਏ ਰੂਪ ਹੀ ਤੱਕੀ ਜਾਂਦੀਆਂ। ਪਰ ਗ੍ਰਹਿ ਜੋਹ ਨਾ ਚੁਕੈ, ਜੋ ਦਰਥ ਦੇਖਣਾ, ਪਰ ਗ੍ਰਹਿ ਦਰਥ ਦੂਜੇ ਦਾ ਘਰ, ਇਹ ਦੂਜੇ ਦੇ ਚਿਹਰੇ ਨੂੰ ਦੇਖ ਕੇ, ਦੂਜੇ ਦੇ ਘਰ ਦੀ ਇਸਤਰੀ ਨੂੰ ਦੇਖ ਕੇ ਇਹਦੀਆਂ ਅੱਖਾਂ ਫਿਰ ਵੀ ਨਹੀਂ ਰੱਜਦੀਆਂ ਪਈਆਂ। ਗੁਰਦੇਵ ਕਹਿੰਦੇ ਇਹ ਵੀ ਤਾਂ ਵਿਖਿਆ, ਮੈਂ ਕਿੰਨੀ ਤ੍ਰਿਪਤ ਨਾ ਪਾਈ। ਇਹ ਵੀ ਤਾਂ ਇੱਕ ਤ੍ਰਿਸ਼ਨਾ ਹੈ ਨਾ ਜੀ। ਮੈਂ ਤਾਂ ਆਰੰਭ ਚ ਕਿਹਾ ਜੀ, ਤ੍ਰਿਸ਼ਨਾ ਦਾ ਇੱਕ ਰੂਪ ਨੇ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ, ਜੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਹੇ। ਪਿਆਰਿਓ, ਬਿਨ ਸਤਿਗੁਰ ਸੁੱਖ ਨਾ ਪਾਵੀ, ਫਿਰ ਜੋਨੀ ਪਾਹੇ। ਇੱਕ ਨਹੀਂ ਦੋ ਨਹੀਂ, ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਜੇ ਲੱਖਾਂ ਸਰੀਰਾਂ ਨੂੰ ਵੀ ਤੂੰ ਮਾਣ ਲਵੇ, ਤੇਰੇ ਇਸ ਅੰਦਰ ਦੇ ਮਨ ਨੇ ਨਹੀਂ ਉਰਜਣਾ ਹੋਏ, ਕਿਉਂਕਿ ਸਿਰਫ ਇਹਨਾਂ ਸਾਰੀਆਂ ਭੁੱਖਾਂ ਨੂੰ ਜੇ ਗਵਾ ਸਕਦਾ ਤੇ ਸਬਰ ਹੀ ਗਵਾ ਸਕਦਾ ਹੈ, ਸਬਰ ਹੀ ਇਹਨੂੰ ਰਜਾਂਦਾ ਹੈ। ਗੁਰੂ ਜੀ ਨੇ ਫਰਮਾਇਆ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ, ਉਹ ਪਰਾਏ ਘਰ ਨੂੰ ਵੀ ਦੇਖਦਾ ਪਿਆ ਤੇ ਅੱਜ ਵੀ ਤ੍ਰਿਪਤ ਨਹੀਂ ਹੋ ਰਿਹਾ।
ਦਿਨ ਪ੍ਰਤ ਕਰੈ ਕਰੈ ਪਛਤਾਪੈ।
ਦਿਨ ਪ੍ਰਤ ਕਰੈ ਕਰੈ ਪਛਤਾਪੈ, ਉਹ ਵਾਸ਼ਨਾ ਰੋਜ਼ ਭੋਗਦਾ ਜੀ। ਦਿਨ ਚ ਕਈ ਕਈ ਵਾਸ਼ਨਾ ਚ ਪ੍ਰਵਿਰਤ ਹੁੰਦਾ ਹੈ। ਮਹਾਰਾਜ ਕਹਿੰਦੇ ਵਾਸ਼ਨਾ ਭੋਗਣ ਤੋਂ ਬਾਅਦ ਥੋੜਾ ਜਿਹਾ ਸਮਾਂ ਪਛਤਾਉਂਦਾ ਹੈ, ਥੋੜਾ ਜਿਹਾ ਸਮਾਂ, ਕੁਛ ਸਕਿੰਟ ਮਿੰਟ ਕਹਿ ਲਓ। ਪਰ ਮਹਾਰਾਜ ਕਹਿੰਦੇ ਫਿਰ ਗੰਦੀ ਬਿਰਤੀ ਫਿਰ ਉਪਜ ਪੈਂਦੀ। ਦਿਨ ਰਾਤ ਪ੍ਰਵਿਰਤ ਹੈ, ਉਸ ਭੋਗ ਵਾਸ਼ਨਾ ਨੂੰ ਭੋਗ ਕੇ ਪਛਤਾਉਂਦਾ ਥੋੜਾ ਜਿਹਾ ਹੈ।
ਸੋਗ ਲੋਭ ਮਹਿ ਸੁਕੈ।
ਸਤਿਗੁਰੂ ਕਹਿੰਦੇ ਨੇ ਇਹੋ ਜਿਹੇ ਬੰਦੇ ਅੰਦਰ ਦੇ ਸੋਗ ਵਿੱਚ, ਚਿੰਤਾ ਵਿੱਚ ਤੇ ਲੋਭ ਦੇ ਵਿੱਚ ਅੰਦਰੋਂ ਸੁੱਕਣੇ ਸ਼ੁਰੂ ਹੋ ਜਾਂਦੇ ਆ। ਇਹਨਾਂ ਦੇ ਮਨ ਜਿਹੜੇ ਨੇ ਕਮਜ਼ੋਰ ਹੋ ਜਾਂਦੇ, ਆਤਮਾ ਕਮਜ਼ੋਰ ਹੁੰਦੀ ਹੈ।
ਹਰ ਹਰ ਨਾਮ ਅਪਾਰ ਅਮੋਲਾ।
ਹੁਣ ਸਤਿਗੁਰੂ ਜੀ ਸਾਨੂੰ ਔਸ਼ਧੀ ਦੱਸ ਰਹੇ, ਵੱਡੇ ਵੱਡੇ ਰਾਜਿਆਂ ਦੀ ਗੱਲ ਕਰਕੇ, ਜ਼ਿਮੀਂਦਾਰਾਂ ਦੀ ਗੱਲ ਕਰਕੇ, ਜ਼ਗੀਰਦਾਰਾਂ ਦੀ, ਜੀਵ ਦੇ ਰਸਨਾਂ ਦੀ ਸਵਾਦ ਦੀ ਗੱਲ ਕਰਕੇ, ਕਾਮ ਦੀ ਗੱਲ ਕਰਕੇ। ਸਤਿਗੁਰੂ ਕਹਿੰਦੇ ਭਾਈ ਸਿੱਖੋ, ਤੁਹਾਡੇ ਤੇ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ ਹੈ। ਪਰਮੇਸ਼ਵਰ ਦਾ ਨਾਮ ਅਮੋਲਕ ਹੈ, ਵਾਹਿਗੁਰੂ ਜੀ ਦਾ ਜਿਹਦਾ ਅੰਤ ਨਹੀਂ ਕੋਈ ਪਾ ਸਕਦਾ, ਉਹਨਾਂ ਦਾ ਨਾਮ ਅਮੋਲਾ ਹੈ, ਅਮੋਲਕ ਹੈ।
ਅੰਮ੍ਰਿਤ ਏਕ ਨਿਧਾਨਾ।
ਹਾਂ, ਬਸ ਇੱਕੋ ਨਾਮ ਅੰਮ੍ਰਿਤ ਹੀ ਖਜ਼ਾਨਾ ਹੈ, ਜਿਸ ਦੀ ਕੋਈ ਕੀਮਤ ਨਹੀਂ ਪਾ ਸਕਦਾ, ਜਿਹੜਾ ਅਮੋਲਕ ਹੈ। ਤੇ ਮਹਾਰਾਜ ਕਹਿੰਦੇ ਸਿਰਫ ਉਹ ਸਤ ਨਾਮ ਵਾਹਿਗੁਰੂ ਹੈ।
ਸੁਖ ਸਹਿਜ ਆਨੰਦ ਸੰਤਨ ਕੈ।
ਇਸ ਨਾਮ ਦੀ ਕਿਰਪਾ ਨਾਲ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਨੇ, ਸੁਖ ਉਹਨਾਂ ਦੇ ਤੁਰ ਅੰਦਰ ਸੁਖ ਹੈ, ਉਹਨਾਂ ਦੇ ਅੰਦਰ ਸਹਿਜ ਹੈ, ਉਹਨਾਂ ਦੇ ਅੰਦਰ ਆਤਮਕ ਖੇੜਾ ਆਨੰਦ ਹੈ। ਸੁਖ ਸਹਿਜ ਆਨੰਦ ਸੰਤਨ ਕੈ, ਪ੍ਰਭੂ ਦੇ ਪਿਆਰੇ ਸੰਤ ਜਨਾਂ ਕੋਲ ਸੁਖ ਹੈ, ਸਹਿਜ ਹੈ, ਆਤਮਕ ਆਨੰਦ ਹੈ।
ਨਾਨਕ ਗੁਰ ਤੇ ਜਾਨਾ।
ਮਹਾਰਾਜ ਜੀ ਕਹਿੰਦੇ ਨੇ ਇਹ ਸੁਖ ਸਹਿਜ ਆਨੰਦ ਨਾ ਉਹਨਾਂ ਗੁਰਮੁਖਾਂ ਨੇ ਗੁਰੂ ਤੋਂ ਜਾਣਿਆ ਹੈ। ਇਹ ਸਤਿਗੁਰੂ ਹੀ ਅੰਦਰ ਦੀ ਭੁੱਖ ਮਿਟਾ ਸਕਦਾ। ਪਿਆਰਿਓ, ਮੈਂ ਇੱਕ ਬੇਨਤੀ ਜਿਹੜੀ ਕਰਨੀ ਹੈ, ਇਹ ਹੀ ਵੇਖ ਕਿਤੇ ਅੰਦਰ ਹੋ ਜਾਏ। ਹੈ ਤਾਂ ਬਾਹਰ ਦੀ ਸੀ ਉਦਾਹਰਨ ਦਿੱਤੀ ਵੀ ਅੱਗ ਜਿਹੜੀ ਉਹ ਰੱਜਦੀ ਨਹੀਂ, ਬੰਦਾ ਰੱਜਦਾ ਨਹੀਂ। ਪਿਆਰਿਓ, ਇਹ ਕਿਤੇ ਨਾਮ ਦੀ ਭੁੱਖ ਲੱਗ ਜਾਏ ਤੇ ਦੋ ਕੱਟੇ ਜਾਣ। ਸਾਚੇ ਨਾਮ ਕੀ ਲੱਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਆਂ ਦੁੱਖ। ਮਹਾਰਾਜ ਦਾ ਇੱਕ ਬਚਨ ਹੈ, ਕਹਿ ਕੇ ਇਹ ਤ੍ਰਿਸ਼ਨਾ ਦਾ ਪਾਸਾ ਪਲਟ ਜਾਏ, ਐਨਰਜੀ ਇਹੀ ਰਹਿਣੀ ਹੈ। ਜੇ ਹੁਣ ਬੰਦਾ ਕਾਮ ਵਿੱਚ, ਕ੍ਰੋਧ ਵਿੱਚ, ਜੀਭ ਦੇ ਚਸਕੇ ਵਿੱਚ ਭੱਜਿਆ ਜਾਂਦਾ, ਕਿਤੇ ਪਤਾ ਲੱਗਦਾ, ਉਹ ਖਿੱਚ ਹੀ ਲੈ ਕੇ ਜਾਂਦੀ ਹੈ ਨਾ, ਅੱਖਾਂ ਦੀ ਖਿੱਚ, ਇੰਦਰੀਆਂ ਦੀ ਖਿੱਚ ਕਾਮ ਵੱਲ ਲੈ ਜਾਂਦੀ ਹੈ, ਜੀਭ ਦਾ ਚਸਕਾ ਬੰਦੇ ਨੂੰ ਦੁਕਾਨ ਵੱਲ ਲੈ ਜਾਂਦਾ, ਅੱਖਾਂ ਦੀ ਜਿਹੜੀ ਉਹ ਫਿਲਮ ਵੱਲ ਲੈ ਜਾਂਦੀ ਹੈ, ਅਤੇ ਜਿਹਨੂੰ ਵਾਹਿਗੁਰੂ ਜੀ ਦੇ ਨਾਮ ਦੀ ਭੁੱਖ ਲੱਗ ਜਾਏ ਉਹਨੂੰ ਗੁਰਦੁਆਰੇ ਲੈ ਕੇ ਆ ਜਾਂਦੀ ਹੈ। ਚੀਜ਼ ਹੋਈ ਹੈ ਉਹ ਵੀ ਸਤਿਗੁਰੂ, ਭੁੱਖੋਂ ਵੀ ਨਹੀਂ ਮਿਟਦੀ। ਮਹਾਰਾਜ ਦਾ ਇੱਕ ਬਚਨ ਹੈ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾਂ। ਪੁੱਛ ਹਜ਼ੂਰ ਕਹਿੰਦੇ ਨੇ, ਮਾਰੂ ਥਲ ਮੀਂਹ ਨਾਲ ਨਹੀਂ ਰੱਜਦਾ, ਰਾਜਾ ਰਾਜ ਕਰਦਿਆਂ ਨਹੀਂ ਰੱਜਦਾ। ਪਿਆਰਿਓ ਸੱਚ ਇਹ ਵੇ ਕਿ ਬੰਦਾ ਜੇ ਨਾਮ ਵੀ ਜੁੜ ਜਾਏ, ਰੋਮ ਰੋਮ ਜਪ ਕੇ ਵੀ ਕਹਿੰਦਾ ਜੇ ਰੱਜਿਆ ਨਹੀਂ। ਸਤਿਗੁਰੂ ਕਿਰਪਾ ਕਰੇ। ਮੈਂ ਸਨਮਾਨਯੋਗ ਸਾਰੇ ਸਿੰਘ ਸਾਹਿਬਾਨਾਂ ਦਾ ਧੰਨਵਾਦੀ ਹਾਂ, ਖਾਸ ਕਰਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ, ਕਥਾ ਉਹਨਾਂ ਕਰਨੀ ਸੀ, ਮੈਂ ਬਾਹਰ ਜਾਣਾ ਸੀ ਜੀ, ਅਤੇ ਆਪ ਜੀ ਦੇ ਪ੍ਰਬੰਧ ਨੇ, ਪ੍ਰਧਾਨ ਜੀ ਨੇ, ਮੈਨੇਜਰ ਸਾਹਿਬ ਨੇ ਇਹ ਮੌਕਾ, ਧੰਨ ਗੁਰੂ ਰਾਮਦਾਸ ਜੀ ਨੇ ਦਿੱਤਾ। ਸਮਾਂ ਹੋ ਗਿਆ ਜੀ, ਆਓ ਥੋੜ੍ਹਾ ਜਿਹਾ ਨਾਮ ਸਿਰਫ ਜਪ ਲਈਏ, ਆਪਾਂ ਰੂਟੀਨ ਜਪਣੇ ਆ, ਦੋ ਚਾਰ ਮਿੰਟ ਲਾਉਣੇ, ਜ਼ਿਆਦਾ ਸਮਾਂ ਨਹੀਂ, ਸਾਰੇ ਜਪਿਓ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਉੱਚੀ ਆਵਾਜ਼ ਵਿੱਚ, ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਸਾਧ ਸੰਗਤ ਜੀ, ਅਰਥ ਕਰਦਿਆਂ, ਵਿਚਾਰ ਕਰਦਿਆਂ, ਇੱਕ ਨਹੀਂ ਬਹੁਤ ਭੁੱਲਾਂ ਹੋਈਆਂ ਨੇ, ਕਿਰਪਾ ਕਰਿਓ ਸਤਿਗੁਰੂ ਦੀ ਤਰ੍ਹਾਂ ਪਰਦੇ ਪਾ ਕੇ ਸੰਗਤ ਜੀ ਢੱਕ ਲੈਣਾ। ਆਓ ਇਸ ਅੰਮ੍ਰਿਤ ਬਚਨ ਦੇ ਅੰਤ ਵਾਲੀਆਂ ਤੁਕਾਂ ਭਾਈ ਸਾਹਿਬ ਜੀ ਤੋਂ ਪਾਠ ਸਰਵਣ ਕਰੀਏ ਜੀ।
ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।